हर पास निहिन जे रूप रंग वर देख पेख को कह न सकत के चल मूर्त अनुपव प्रकाश अमितोज कह जय कोटिंद्रेन्द्रान साहे साहान गिरिजे त्रिपवन महीप सुर नर असुर नेत नेत बन किरण कहत त्वय सर्व नाम कथ कवन कर्म नाम वर्णत सुमत अस्कृपान खंडो खड़ग चुक तवर अरती शैफ सुरोही सहसी यह हमारे पी तीर तुही सची तुही तुही तवर तरवार नाम तिहारो जो जप सिंध पव पार काल तुही काली तुही तुही तेगी अरती तुही निशानी जीत की आज तुही जग भी खड़ग के मैं शरण तिहारी आप हाथ दे लिहू वारी सर्व ठौर मोह सहाई दुष्ट दोख ते लिहू बिचाई नमस्कार श्री खड़ग को करो सहित चिरलाय पूर्ण करो ग्रंथ हे तुम करो सहाय मुख उचरै शास्त्र खट पिंग गिरन चढ़ जाय अंध लखै बदरो सुने जौ काल कृपा कराय कहाँ बुद्ध प्रव तुष हमारी वर्ण सक महिमा जो तिहारी हम न सकत कर सिफत तुम्हारी आप लिहो तुम कथा सुधार हम न सकत करो शिवच तुम्हारी आप लिहो तुम कथा सुधारी
वाहे गुरु साहिब जियो चौपाई सुनहो निरपत एक कथा उचारह तुमरे चित को परम निरारह त्रे चरित्र एक तुम्हें स्नेह ताते तुम कह अधिक रजह चौपाई सुनहो निरपत एक कथा उचार हो
वाहेगुरु जी का खालसा वाहेगुरु जी की फतेह परम सत्कार योग गुरु खालसा सर संत जी ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਪਵਿੱਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜਿਸ ਬਾਣੀ ਦੁਆਰਾ ਆਪ ਜੀ ਨੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟੋ ਖਾਲਸਾ ਪਰਮਾਤਮਾ ਕੀ ਮੌਜ, ਉਸ ਖਾਲਸੇ ਨੂੰ ਹਰ ਪੱਖ ਤੋਂ ਸਾਵਧਾਨ ਰਹਿਣ ਲਈ, ਸਤਰਕ ਰਹਿਣ ਲਈ, ਛਲ ਫਰੇਬਾਂ ਤੋਂ ਬਚਣ ਲਈ ਕੁਝ ਪ੍ਰਸੰਗ ਵੀ ਜਿਸ ਗ੍ਰੰਥ ਵਿੱਚ ਛਲ ਫਰੇਬ ਲਈ ਪੁਸ਼ ਪ੍ਰਸੰਗ ਲਿਖੇ ਹੈ, ਉਹਨਾਂ ਦਾ ਉਲੱਥਾ ਕਰਕੇ ਸੋਹਣੀ ਕਾਵਰਾ ਵਿੱਚ ਜਿਹਨਾਂ ਵਿੱਚ ਸਾਨੂੰ ਲਿਖ ਕੇ ਬਖਸ਼ਿਆ ਹੈ। ਚਲੋ ਇਹ ਪਿੱਛੇ ਹੋ ਚੁੱਕੇ ਛਲ ਫਰੇਬਾਂ ਦੇ ਪ੍ਰਸੰਗ ਅਸੀਂ ਪੜ੍ਹ ਸੁਣ ਲਵਾਂਗੇ। ਕੋਈ ਨਾ ਕੋਈ ਤਾਂ ਅਸੀਂ ਸਾਵਧਾਨ ਹੋਈ ਜਾਵਾਂਗੇ, ਸਤਰਕ ਰਹਾਂਗੇ। ਇਹ ਜਿਹੜੇ ਕੋਈ ਸੁਣ ਲੈਂਦੇ ਹੈ ਫਿਰ ਉਹ ਸਾਵਧਾਨ ਰਹਿੰਦੇ ਹੈ, ਛਲ ਫਰੇਬ ਨੂੰ ਸਮਝ ਲੈਂਦੇ ਹੈ, ਕਿਤੇ ਐਸਾ ਨਾ ਹੋ ਜਾਏ। ਬਾਕੀ ਜਿਹੜਾ ਕੋਈ ਛਲ ਫਰੇਬ ਕਰਨ ਵਾਲਾ ਹੁੰਦਾ ਹੈ ਉਹ ਫਿਰ ਇੱਕ ਦਿਨ ਫਸ ਹੀ ਜਾਂਦਾ ਹੁੰਦਾ ਹੈ, ਭਾਵੇਂ ਪੁਰਸ਼ ਹੋਵੇ ਭਾਵੇਂ ਕੋਈ ਇਸਤਰੀ ਹੋਵੇ। ਪਰ ਤੁਹਾਡੇ ਸਾਹਮਣੇ ਆਸਾ ਰਾਮ ਹੈ, ਇਹੀ ਛਲ ਫਰੇਬ ਕਰਦਾ ਸੀ, ਝੂਠ ਹੀ ਬੋਲਦਾ ਸੀ। ਇਹ ਕਹਿੰਦਾ ਹੁੰਦਾ ਸੀ ਵੀ ਦੁਆਪੁਰ ਯੁੱਗ ਵਿੱਚ ਜਿਹੜੇ ਭਗਵਾਨ ਕ੍ਰਿਸ਼ਨ ਜੀ ਹੋਏ ਉਹ ਹੁਣ ਮੈਂ ਆਇਆ ਕਲਯੁੱਗ ਵਿੱਚ, ਉਸੇ ਰੂਪ ਵਾਲਾ। ਕਹਿੰਦੇ ਜਿਨ੍ਹਾਂ ਦੀਆਂ ਵਾਸ਼ਨਾ, ਜਿਨ੍ਹਾਂ ਦੇ ਸ਼ਰਧਾ ਭਾਵਨਾ ਕਾਸ਼ਾਂ ਕੁਝ ਅੰਦਰ ਰਹਿ ਗਈਆਂ ਸੀ, ਅਸੀਂ ਭਗਵਾਨ ਨਾਲ ਕਰੀਏ ਪ੍ਰੇਮ ਪਿਆਰ। ਕਹਿੰਦੇ ਉਹਨਾਂ ਦੀਆਂ ਭਾਵਨਾ ਹੁਣ ਮੈਂ ਪੂਰੀਆਂ ਕਰਨਾ ਹੈ। ਉਹਨਾਂ ਜੇਲ੍ਹ 'ਚ ਬੈਠਾ ਹੈ ਛਲ ਫਰੇਬ ਕਰਨ ਵਾਲਾ ਭਗਵਾਨ, ਜ਼ਮਾਨਤ ਨਹੀਂ ਹੋ ਰਹੀ ਹੈ, ਰੋ ਰਿਹਾ ਤਾਂ ਮਾਰ ਕੇ। ਜਿਹੜੇ ਚੇਲੇ ਚਾਟੇ ਮਗਰ ਲੱਗੇ ਸੀ ਉਹ ਵਿਚਾਰੇ ਤਾਂ ਮਾਰ ਕੇ ਰੋਂਦੇ ਆ ਵੀ ਸਾਡੇ ਗੁਰੂ ਜੀ ਭਗਵਾਨ ਜੀ ਬੈਠੇ ਜੇਲ੍ਹ ਵਿੱਚ। ਹੁਣ ਦੂਜੀ ਹੈ ਛਲ ਫਰੇਬ ਕਰਨ ਵਾਲੀ, ਝੂਠ ਬੋਲਣ ਵਾਲੀ ਹੈ ਜਸਵਿੰਦਰ ਕੌਰ, ਜਿਹੜੀ ਰਾਧਾ ਮਾਂ ਬਣੀ ਸੀ। ਉਹਦੇ ਵੀ ਅਰਧ ਗਿਰਧ ਹੁਣ ਉਹ ਫਿਰਦੇ ਨੇ ਗੇੜੇ ਕੱਢਦੇ, ਉਹਨੂੰ ਵੀ ਬਸ ਸਿੱਟੀ ਕਰੇ ਜੇਲ੍ਹ 'ਚ। ਵੇਖ ਲਓ ਜਿਸ ਗੁਰੂ ਨੇ ਛਲ ਫਰੇਬ ਜਾਂ ਉਹਨੂੰ ਸਿਖਾਇਆ ਨੇ, ਇਹਨੇ ਰਾਧਾ ਮਾਂ ਬਣਾਉਣ ਵਾਸਤੇ ਢੰਗ ਤਰੀਕਾ ਦੱਸਿਆ ਸੀ, ਉਹਨੂੰ ਇਹਨੇ ਮਰਵਾਤਾ। ਹੁਣ ਗੱਲ ਨਿਕਲ ਰਹੀ ਹੈ ਉਹ ਪਾਸੇ ਪਾਸੇ ਵਾਲੇ ਦੱਸ ਰਹੇ ਹੈ ਵੀ ਵੇਖ ਲਓ ਕਿਹੋ ਜਿਹੀ ਭਲੀ ਮਾਨਸ ਹੈ, ਜਿਹਨੇ ਮਾੜਾ ਮੋਟਾ ਦਾਲ ਫੁਲਕਾ ਤੋਰੀ ਚਲਾਉਣ ਦਾ ਢੰਗ ਤਰੀਕਾ ਤੇ ਛਲ ਫਰੇਬ ਦੱਸਿਆ, ਉਹਨੂੰ ਹੀ ਛਲ ਕਰਕੇ ਉਹਨੂੰ ਮਰਾਤਾ ਇਹਨੇ ਪਹਿਲਾਂ। ਹਾਂ ਜੀ ਤਾਂ ਠੀਕ ਹੈ ਵੀ ਚਲੋ ਉਹਨੂੰ ਛਲ ਫਰੇਬ ਦੱਸਦਾ ਸੀ, ਛਲ ਫਰੇਬ ਦਾ ਉਹਨੂੰ ਤਾਂ ਫਲ ਮਿਲ ਗਿਆ ਵੀ ਉਹ ਤਾਂ ਗਾਂ ਅਗਲੇ ਲੋਕ 'ਚ ਭੇਜਦਾ ਛਲ ਫਰੇਬ ਵਾਲਾ। ਇਹ ਹੁਣ ਉਹ ਤੋਂ ਸਿੱਖਿਆ ਲਈ ਸੀ ਛਲ ਫਰੇਬ ਦੀ, ਹੁਣ ਇਹਨੂੰ ਬਾਹਰ ਚਲਾ ਦੇਣਗੇ। ਇਹਦਾ ਅੰਤ ਤਾਂ ਫਿਰ ਮਾੜਾ ਹੀ ਹੈ ਨਾ ਛਲ ਫਰੇਬ ਕਰਨ ਵਾਲੇ ਦਾ, ਅਤੇ ਉਹ ਜੇਲ੍ਹ ਬੈਠਾ ਆਸਾ ਰਾਮ 'ਚ, ਜੇਲ੍ਹ ਇਹ ਵੀ ਜਾਊਗੀ ਇੱਕ ਦਿਨ। ਇਸੇ ਤਰ੍ਹਾਂ ਜੇ ਸੰਤ ਸਾਜਨ ਭਏ ਸਰਸੇ, ਇਹਨੇ ਵੀ ਹੁਣ ਸਤਨਾਮ ਸ਼ਾਹ ਨੂੰ ਕਰਿਆ ਕਰਾਇਆ, ਸਾਰੇ ਜਾਣਦੇ ਸਾਰਿਆਂ ਨੂੰ ਪਤਾ ਹੀ ਹੈ। ਹੌਲੀ ਹੌਲੀ ਇੱਕ ਦਿਨ ਫਿਰ ਆ ਕੁਛ ਕਰਨ ਵਾਲੇ ਨੇ, ਇਹਨੂੰ ਵੀ ਪੈ ਜਾਣਾ ਚੱਕਰ ਜਿਹਾ। ਇਹ ਛਲ ਫਰੇਬ ਕਰਨ ਵਾਲੇ ਦਾ ਜਿਹੜਾ ਅੰਤ ਹੈ ਉਹ ਮਾੜਾ ਹੈ, ਇਸ ਕਰਕੇ ਮਹਾਰਾਜ ਨੇ ਇਹਨਾਂ ਰਾਹੀਂ ਇਹ ਸਿੱਖਿਆ ਦਿੱਤੀ ਹੈ ਵੀ ਖਾਲਸਾ ਜੀ ਇਹ ਜਿਹੜੇ ਛਲ ਫਰੇਬ ਕਰਨ ਵਾਲੇ ਉਹਨਾਂ ਤੋਂ ਬਚ ਕੇ ਵੀ ਰਹਿਣਾ, ਦੂਜਾ ਤੁਸੀਂ ਛਲ ਫਰੇਬ ਨਹੀਂ ਕਰਨੇ ਹਨ। ਜਿਹੜਾ ਕਰ ਰਿਹਾ ਹੈ ਫਿਰ ਉਹ ਜਿਵੇਂ ਇਹਨਾਂ ਦਾ ਅੰਤ ਮਾੜਾ ਹੋਇਆ, ਭਾਵੇਂ ਕੋਈ ਪੁਰਸ਼ ਸੀ ਭਾਵੇਂ ਕੋਈ ਇਸਤਰੀ ਸੀ, ਹੁਕਮ ਉੱਥੇ ਹੀ ਮਰੀ, ਉਹਦਾ ਅੰਤ ਕੋਈ ਚੰਗਾ ਨਹੀਂ ਆਇਆ ਹੈ। ਹੋਏ ਹੁਣ ਜਿਹੜੇ ਕੋਈ ਪ੍ਰਸੰਗ ਹੈ ਇਹਨਾਂ ਨੂੰ ਭਾਵੇਂ ਕੋਈ ਦੂਜੇ ਰੂਪ ਵਿੱਚ ਕਹੇ ਵੀ ਇਹ ਤਾਂ ਬਹੁਤ ਮਾੜੇ ਨੇ, ਇਹ ਤਾਂ ਅਸ਼ਲੀਲ ਹੈ, ਹਰੋ ਜਿਹੜੀ ਕੋਈ ਇਹਦੇ ਵਿੱਚੋਂ ਅਸੀਂ ਸੇਧ ਲੈਣੀ, ਸਿੱਖਿਆ ਲੈਣੀ ਹੈ, ਉਹ ਸਿੱਖਿਆ ਤਾਂ ਨਹੀਂ ਮਾੜੀ, ਸਿੱਖਿਆ ਤਾਂ ਅਸੀਂ ਚੰਗੀ ਲਵਾਂਗੇ ਇਹਦੇ ਵਿੱਚੋਂ ਵੀ ਇਹ ਹਸ਼ਰ ਹੈ ਛਲ ਫਰੇਬ ਕਰਨ ਦਾ ਮਾੜਾ। ਅਤੇ ਖਾਲਸਾ ਜੀ ਜਿਹੜੀ ਕੋਈ ਸਿੰਘਣੀ ਸਜੀ ਹੋਈ ਉਹਨੂੰ ਵੀ ਸਤਰਕ ਹੈ ਵੀ ਤੂੰ ਵੀ ਇਹ ਛਲ ਫਰੇਬ ਨਹੀਂ ਕਰਨੇ, ਜੇ ਤੂੰ ਕਰੇਗੀ ਤੇਰੇ ਨਾਲ ਵੀ ਆਹ ਹਾਲ ਹੀ ਹੋਊਗਾ ਜਿਵੇਂ ਆਹ ਬਿਜਲੀ ਨਾਲ ਹੋਇਆ। ਇਹ ਸਿੰਘ ਨੂੰ ਵੀ ਸਾਵਧਾਨ ਕਰ ਰਹੇ ਪ੍ਰਸੰਗ ਸੁਣਾ ਕੇ, ਜੇ ਤੂੰ ਇਹ ਉਹਨਾਂ ਵਾਂਗੂੰ ਛਲ ਫਰੇਮ ਕਰੇਗਾ ਤੇਰਾ ਵੀ ਹਾਲ ਇਹੀ ਹੋਊਗਾ। ਇਹ ਨਾ ਕਹੀਂ ਵੀ ਚਲੋ ਉਹ ਉਹਨਾਂ ਨਾਲ ਤਾਂ ਛਲ ਫਰੇਮ ਕਰਨ ਵਾਲੇ ਨੇ ਆ ਹੋਇਆ ਅਤੇ ਮੈਂ ਬਚ ਜਾਊਂਗਾ। ਸੋਏ ਨਹੀਂ ਕਰਨਾ, ਨਿਰਛਲ ਰਹਿਣਾ, ਨਿਸ਼ਕਪਟ ਰਹਿਣਾ ਹੈ। ਜਿਹੜਾ ਕੋਈ ਨਿਰਛਲ ਨਿਸ਼ਕਪਟ ਰਹਿੰਦਾ ਪੁਰਸ਼ ਉਹਨੂੰ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ, ਉਹਦੇ 'ਤੇ ਪਰਮੇਸ਼ੁਰ ਦਿਆਲੂ ਹੁੰਦਾ ਹੈ। ਹੁਣ ਧੰਨਾ ਭਗਤ ਨਿਰਛਲ ਨਿਸ਼ਕਪਟ ਸੀ, ਭੋਲੇ ਭਾਏ ਮਿਲੇ ਰਗੜਾਇਆ, ਅਤੇ ਪੁਰੰਡਰ ਜਿਹੜਾ ਤਰਲੋਚਨ ਸੀ ਉਹ ਸ਼ੈਤਾਨ ਸੀ, ਛਲ ਕਪਟ ਕਰਦਾ ਸੀ, ਥੋੜ੍ਹਾ ਜਿਹਾ ਮੂਰਤੀ ਨੂੰ ਮੂੰਹ ਜਲ ਲਾ ਕੇ ਕੁ ਦੁੱਖ ਤੌਕੇ ਜੇ ਪਰ ਉਹ ਆਪ ਹੀ ਕਫੇਲ ਆ ਜਾਂਦਾ। ਇਤਨੇ ਭਗਤ ਨੂੰ ਵੀ ਉਹ ਛਲ ਨਾਲ ਵੇਖ ਲਓ ਨੇ ਐਵੇਂ ਪਸੇਰੀ ਚੁਕਾਤੀ ਸੀ, ਵੱਡਾ ਕਹਿੰਦਾ ਵੱਡਾ ਠਾਕ ਲੈਦਾ ਅਤੇ ਗੋਰੀ ਗਾਂ ਭਰ ਗਿਆ, ਲੈ ਗਿਆ ਘਰੇ ਬੰਨ ਗਿਆ। ਅਖੀਰੀ ਉਹ ਨਿਰਛਲ ਨਸ਼ ਭਗਤ ਭਗਤ ਨੂੰ ਤਾਂ ਪਰਮੇਸ਼ੁਰ ਨੇ ਆ ਕੇ ਦਰਸ਼ਨ ਬਖਸ਼ਤੇ, ਫਿਰ ਉਹਦੇ ਤਾਂ ਨੱਕੇ ਵੀ ਮੋੜਨ ਲੱਗ ਗਿਆ, ਪੱਠੇ ਵੀ ਬਣਨ ਲੱਗ ਗਿਆ, ਗੁੰਮਾਂ ਵੀ ਚਰਾਉਣ ਲੱਗ ਪਿਆ। ਅਤੇ ਜਿਹੜਾ ਖਲ ਸ਼ਰਨ ਕਰਨ ਵਾਲਾ ਸੀ ਉਹਨੂੰ ਦੇਖ ਲਓ ਫਿਰ ਕੀ ਹੋਇਆ ਸੀ। ਉਹ ਫਿਰ ਵੀ ਕਹਿੰਦਾ ਸੀ ਉਹ ਲੈ ਗਿਆ ਸੀ ਤੂੰ ਠਾਕਰ, ਉਹ ਠਾਕਰਾਂ ਦੀ ਸੇਵਾ ਚੰਗੀ ਤਰ੍ਹਾਂ ਕਰਦਾ, ਉਹਨਾਂ ਨੂੰ ਭੋਗ ਲਓ ਉਹਨੇ। ਉਹ ਕਹਿੰਦਾ ਜਾਓ ਏ, ਮੈਂ 420 ਕੀਤੀ ਛਲ ਫਰੇਬ ਕੀਤੀ, ਪਸੇਰੀ ਦਾ ਵੱਟਾ ਚੱਕ ਕੇ ਮੈਨੂੰ ਫੜਾ ਤਾ। ਉਹ ਅਸਲੀ ਠਾਕਰ ਜਿਹੜੇ ਉਹ ਪ੍ਰਗਟ ਹੋ ਗਏ, ਉਹਨਾਂ ਨੇ ਸਾਰਾ ਕੁਝ ਮੈਨੂੰ ਦੱਸਤਾ ਅਤੇ ਹੁਣ ਉਹ ਪ੍ਰਗਟ ਹੋ ਗਏ, ਮੇਰੇ ਤਾਂ ਸਾਰੇ ਹੀ ਕੰਮ ਕਰਦੇ ਉਹ ਸੁਣ ਕੇ ਹੈਰਾਨ ਜਿਹਾ ਹੋ ਗਿਆ। ਕਹਿੰਦੇ ਵੀ ਉਹ ਸਾਰੇ ਕੰਮ ਕਰਦੇ ਉਹ ਠਾਕਰ, ਮੈਨੂੰ ਤਾਂ ਦਿਖਾ। ਕਹਿੰਦੇ ਚੱਲ ਖੇਤ, ਲੈ ਗਿਆ ਫੜ ਕੇ ਬਾਹਰ ਤੋਂ, ਕਹਿੰਦੇ ਉਹ ਦੇਖ ਆ ਗੋਰੀ ਗਾਂ ਉੱਪਰ ਹੱਥ ਰੱਖ ਕੇ ਅਤੇ ਮੇਰੇ ਵੱਲੀ ਵੇਖ ਵੇਖ ਕੇ ਖਿੜਖਿੜਾ ਕੇ ਹੱਸ ਰਿਹਾ ਭਗਵਾਨ। ਉਧਰ ਦੇਖ ਉਹ ਖੂਹ 'ਤੇ ਚਲਾਈ ਜਾਂਦੇ ਕੰਮ, ਅਣਕ ਰੂਪ ਖੇਨ ਮਾਹੇ ਕੁਦਰਤ ਧਾਰਤਾ, ਉਹ ਸਾਰੇ ਕੰਮ ਕਰੀ ਜਾਂਦੇ। ਉਹ ਕਹਿੰਦਾ ਮੈਨੂੰ ਤਾਂ ਨਹੀਂ ਦੇਣੀ, ਕਹਿੰਦੇ ਤੂੰ ਅੰਨਾ ਹੈ? ਕਹਿੰਦੇ ਹਾਂ ਮੈਂ ਅੰਨਾ ਹੀ ਹੈ। ਇਹ ਕਹਿੰਦਾ ਵੀ ਤੂੰ ਹੁਣ ਮੇਰੇ ਵਾਸਤੇ ਉਹਨਾਂ ਅੱਗੇ ਬੇਨਤੀ ਕਰ ਮੈਨੂੰ ਦਰਸ਼ਨ ਦੇ ਦੇਣ, ਮੈਨੂੰ ਨਹੀਂ ਦਿਸਣੇ। ਜਦੋਂ ਤੰਨਾ ਜੀ ਗਏ ਕਹਿੰਦੇ ਮਹਾਰਾਜ ਮੇਰੇ ਆ ਗੁਰੂ ਨੂੰ ਵੀ ਦਰਸ਼ਨ ਦੇ ਦਿਓ, ਫਿਰ ਪੂਜਾ ਕਰਦਾ ਹੁੰਦਾ ਤੁਹਾਡੀ ਠਾਕਰਾਂ ਦੀ, ਇਹਨੂੰ ਦੇਖ ਕੇ ਮੈਨੂੰ ਲੱਗਣ ਲੱਗੀ। ਉਹ ਕਹਿੰਦੇ ਇਹ ਤਾਂ ਛੜੀਆ ਕਪੜੀ ਹੈ, ਇਹ ਧੋਖੇ ਬਾਜ ਹੈ, ਇਹਨੂੰ ਨਹੀਂ ਦਰਸ਼ਨ ਦੇਣੇ। ਇਹ ਕਹਿਣ ਲੱਗਿਆ ਮਹਾਰਾਜ ਭਾਵੇਂ ਕੁਝ ਵੀ ਹੈ ਪਰ ਇਹਨੂੰ ਦੇਖ ਦੁੱਖ ਕੇ ਮੈਨੂੰ ਤਾਂ ਇਸ ਪਾਸੇ ਲੱਗਣ ਲੱਗੀ ਹੈ ਨਾ, ਇਸ ਕਰਕੇ ਮੇਰੇ ਕਰਕੇ ਇਹਨੂੰ ਦਰਸ਼ਨ ਦੇ ਦਿਓ। ਕਹਿੰਦੇ ਹਾਂ ਤੇਰੇ ਕਰਕੇ ਦੇ ਦਿੰਦੇ ਹਾਂ। ਫਿਰ ਉਹਨੂੰ ਕਹਿੰਦੇ ਵੀ ਖੋਲ ਅੱਖ, ਮੈਂ ਤਾਂ ਤੇਰੇ ਨੇੜੇ ਹੀ ਖੜੋਤਾ ਹੈ। ਉਹ ਅੱਖ ਦੇਖਣ ਵਾਲੀ ਫਿਰ ਖੋਲ ਦਿੱਤੀ ਸੀ, ਫਿਰ ਦਿਸ ਪਿਆ, ਫਿਰ ਚਰਨੀ ਪੈ ਗਿਆ ਸੀ। ਕਹਿੰਦਾ ਮਹਾਰਾਜ ਬਖਸ਼ੋ ਮੈਨੂੰ, ਮੈਂ ਪਖੰਡੀ ਹਾਂ, ਛਲਕਾ ਉੱਠ ਕਰਨ ਵਾਲਾ ਹੈ। ਇਹਦੇ ਨਾਲ ਵੀ ਛਾਲੀ ਫਰੇਬ ਕੀਤਾ ਸੀ। ਉਸ ਲਾ ਗੰਡਕਾ ਨਦੀ ਦਾ ਠਾਕਰ ਤਾਂ ਮੈਂ ਦਿੱਤਾ ਹੀ ਨਹੀਂ ਸੀ, ਮੈਂ ਤਾਂ ਚੱਕ ਕੇ ਪਸੇਰੀ ਦਾ ਵੱਟਾ ਇਹਨੂੰ ਫੜਾ ਤਾ। ਕਹਿਤਾ ਸੀ ਇਹ ਵੱਡਾ ਠਾਕਰ ਦਿੰਦਾ ਤੈਨੂੰ ਸਭ ਤੋਂ, ਅਤੇ ਵਧੀਆ ਗੋਰੀ ਗਾਂ ਮੈਂ ਵਧੀ ਕਰੇ ਲੈ ਆਇਆ ਸੀ ਮਹਾਰਾਜ, ਹੁਣ ਬਖਸ਼ੋ। ਉਹ ਭਗਤ ਧੰਨੇ ਜੀ ਕਰਕੇ ਉਹ ਛਲਕਾਉਟ ਕਰਨ ਵਾਲੇ ਤਿਰਲੋਚਨ ਨੂੰ ਵੀ ਭਗਵਾਨ ਨੇ ਬਖਸ਼ ਦਿੱਤਾ ਸੀ। ਯਾਨੀ ਜਿਹੜੇ ਨਿਰਸ਼ਲ ਨਸ਼ਕਾਵਟ ਹੈ ਉਹਨਾਂ ਨੂੰ ਤਾਂ ਪਰਮੇਸ਼ਰ ਕੰਮ ਕਰਦਾ ਫਿਰਦਾ, ਨੱਕੇ ਮੋੜਦਾ, ਪੱਠੇ ਬੜਦਾ, ਗੁਮਾਂ ਚਾਰਦਾ ਹੈ। ਜਿਹੜੇ ਛੜੀਏ ਲੋਕ ਹੈ ਉਹਨਾਂ ਦੇ ਆ ਪ੍ਰਸੰਗ ਸੁਣੀ ਰਹੇ ਵੀ ਉਹ ਕਿਹੋ ਜਿਹੀ ਕਮੋਤੇ ਮਾਤੇ ਹੈ, ਭਗਵਾਨ ਦੇ ਦਰਸ਼ਨ ਤਾਂ ਕਿੱਥੇ ਹੋਣੇ ਇਹ ਜਿਹਾ ਨੂੰ। ਉਹ ਇਸੇ ਤਰ੍ਹਾਂ ਇਸਤਰੀਆਂ ਦੇ ਵੀ ਛਲਫਰੇਬ ਦੇ ਪ੍ਰਸੰਗ ਆਏ ਹੈ, ਪੁਰਸ਼ਾਂ ਦੇ ਵੀ ਵਿੱਚ ਆਏ ਹੈ, ਰਲਵੇਂ ਮਿਲਵੇਂ ਜੇ ਪ੍ਰਸੰਗ ਆ ਰਹੇ। ਉਹ ਜਿਵੇਂ ਵੀ ਆਉਂਦੇ ਆ, ਕੱਲ੍ਹ ਵੀ ਆਪਾਂ ਸੁਣੇ ਹੈ, ਅੱਜ ਵੀ ਅੱਗੇ ਸ਼ੁਰੂ ਹੋ ਰਹੇ ਹੋ। ਆਪਾਂ ਸਰਵਣ ਕੀਏ ਪ੍ਰਸੰਗ ਸੁਣਾਏ ਸੀ ਚਿੱਤਰ ਸਿੰਘ ਰਾਜੇ ਨੂੰ ਵਜ਼ੀਰ ਨੇ, ਜਿਸ ਕਰਕੇ ਉਹ ਇਹਦੇ ਪੁੱਤਰ ਦਾ ਫਿਰ ਬਚਾਅ ਹੋ ਗਿਆ ਸੀ। ਨਹੀਂ ਤਾਂ ਉਹਨੂੰ ਫਾਂਸੀ ਚੜ੍ਹਾ ਦੇਣਾ ਸੀ ਜੇ ਨਾ ਸੁਣਾਉਂਦਾ ਪ੍ਰਸੰਗ ਇਹੋ ਜਿਹੇ। ਤਾਂ ਜਿਵੇਂ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਗ੍ਰੰਥ ਵਿੱਚੋਂ ਇਹ ਸਾਰੇ ਪ੍ਰਸੰਗ ਲਿਖੇ ਨੇ, ਉਹ ਜਿਵੇਂ ਆਉਂਦੇ ਅਗਲਾ ਹੁਣ ਚੌਂਤੀਵਾਂ ਇਹ ਪ੍ਰਸੰਗ ਸ਼ੁਰੂ ਹੋ ਰਿਹਾ। ਸੁਣੀਏ ਜੀ,
ਸੁਣ ਹੋ ਨਿਰਪਤ ਇੱਕ ਕਥਾ ਉਚਾਰ ਹੋ।
ਵਜ਼ੀਰ ਕਹਿੰਦਾ ਹੈ ਵੀ ਚਿੱਤਰ ਰਾਜੇ ਤੂੰ ਸੁਣ, ਇੱਕ ਮੈਂ ਹੋਰ ਕਥਾ ਉਚਾਰਨ ਕਰਦਾ ਹਾਂ, ਯਾਨੀ ਕਥਾ ਤੈਨੂੰ ਸੁਣਾਉਂਦਾ ਹਾਂ।
ਤੁਮਰੇ ਚਿੱਤ ਕੋ ਭਰਮ ਨਿਰਾਰ ਹੋ।
ਉਹ ਕਥਾ ਸੰਵਾਰ ਕੇ ਤੇਰੇ ਚਿੱਤ ਵੀ ਜਿਹੜਾ ਭਰਮ ਜਾਪਿਆ ਵੀ ਮੇਰੇ ਪੁੱਤਰ ਨੇ ਮੇਰੀ ਪੁਤਰਾਣੀ ਨੂੰ ਹੱਥ ਪਾਇਆ ਹੈ, ਕਹਿੰਦੇ ਉਹ ਤੇਰਾ ਜਿਹੜਾ ਭਰਮ ਹੈ ਨਿਵਰ ਹੋ, ਉਹ ਨਿਵਰਤ ਕਰਦਾ ਹਾਂ।
ਤੇਰੇ ਚਰਿੱਤਰ ਇੱਕ ਤੂੰ ਮੈਂ ਸੁਣੈ ਹੋ।
ਕਹਿੰਦੇ ਵੀ ਇਹ ਤੇਰਾ ਭਰਮ ਭੁਲੇਖਾ ਦੂਰ ਹੋ ਜਾਏ। ਇੱਕ ਜਿਹੜੀ ਛਲ ਫਰੇਬ ਕਰਨ ਵਾਲੀ ਇਸਤਰੀ ਹੈ ਨਾ, ਧੋਖਾ ਕਰਨ ਵਾਲੀ ਹੈ, ਉਹਦਾ ਤੈਨੂੰ ਇੱਕ ਮੈਂ ਚਰਿੱਤਰ ਜਿਹਾ, ਜਿਵੇਂ ਉਹਨੇ ਪਖੰਡ ਜਿਹਾ ਕੀਤਾ ਸੀ, ਛਲ ਫਰੇਬ ਕੀਤਾ ਸੀ ਨਾ, ਉਹ ਤੈਨੂੰ ਮੈਂ ਸੁਣਾਉਣਾ।
ਤਾਂ ਤੇ ਤੁਮ ਕਹਿ ਆਦਿਕ ਰਜੈ ਹਾਂ।
ਉਹ ਕਹਿੰਦੇ ਪ੍ਰਸੰਗ ਜਾਂ ਪਖੰਡ ਦਾ ਸੁਣਾ ਕੇ ਰਾਜਾ ਤੈਨੂੰ ਮੈਂ ਬਹੁਤ ਪ੍ਰਸੰਨ ਕਰਾਂਗਾ, ਤੂੰ ਬਹੁਤ ਹੀ ਖੁਸ਼ ਹੋ ਜਾਵੇਂਗਾ।
ਸਹਿਰ ਸਿਰਾਂਦ ਵਿਖੈ ਇੱਕ ਜੋਗੀ।
ਉਹ ਪ੍ਰਸੰਗ ਕੀ ਹੈ ਲੈ ਸੁਣੋ। ਚਿੱਤਰ ਸਿੰਘ ਰਾਜਾ ਜੀ ਜਿਹੜਾ ਸਰਹੰਦ ਸ਼ਹਿਰ ਹੈ ਉਹਦੇ ਵਿੱਚ ਇੱਕ ਜੋਗੀ ਰਹਿੰਦਾ ਸੀ, ਇੱਕ ਨਾ ਹੀ ਕੱਪੜੇ ਜੋਗੀਆਂ ਵਾਲੇ ਕੰਮ ਪਾਏ ਹੋਏ ਸੀ, ਕੰਨ ਜੇ ਪੜਾਏ ਹੋਏ ਸੀ, ਮੁੰਦਰਾਂ ਜੀਆਂ ਪਾਈਆਂ ਹੋਈਆਂ ਸੀ, ਮੂੰਹ ਜੋਗੀ ਜੋਗੀ ਕੋਈ ਨਹੀਂ ਸੀ। ਇਹਨੇ ਬਸ ਜੋਗ ਬਣਾ ਕੇ ਛਲ ਫਰੇਬ ਦਾ ਹੀ ਧਾਰਨ ਕੀਤਾ ਸੀ, ਜਿਵੇਂ ਕਈ ਆ ਭਾਟੜੇ ਜੇ ਵੀ ਕੱਪੜੇ ਜੇ ਪਾ ਕੇ ਇੱਥੇ ਆ ਜਾਂਦੇ ਹੁੰਦੇ ਨੇ ਸਾਡੇ ਘਰਾਂ 'ਚ। ਉਹ ਜਿਹੜੇ ਬਾਕੀ ਹੁੰਦੇ ਆ ਉਹ ਕਹਿੰਦੇ ਤੁਹਾਡੇ ਘਰ ਮਹਾਂਪੁਰਸ਼ ਆ ਰਹੇ ਆ, ਮੰਜਾ ਡਾਓ ਹੋਂ ਕਰੋ, ਇਹ ਮਸਾਂ ਆਏ ਨੇ, ਕਰ ਲਓ ਭਾਵਨਾ ਨਾਲ ਸੇਵਾ। ਉਹ ਜਾਣੀ ਮੱਲੋ ਮੱਲੀ ਫਿਰ ਅਗਲੇ ਤੋਂ ਕਣਕ ਵੀ ਚੁੱਕਦੇ, ਸਾਰਾ ਕੋਈ ਖੋਣ ਦੀ ਕੋਸ਼ਿਸ਼ ਵੀ ਕਰਦੇ ਵੀ ਭਾਗਾਂ ਨਾਲ ਸੇਵਾ ਮਿਲਦੀ ਹੈ। ਪੌੜੀ ਪੌੜੀ ਕਸ ਹੈ ਉਹ ਕੁਝ ਨਹੀਂ ਸੁਣਦੇ ਹੁੰਦੇ, ਕਿਉਂਕਿ ਸਾਰਾ ਪਖੰਡ ਹੀ ਬਣਾਇਆ ਹੁੰਦਾ ਲੁੱਟ ਪੁੱਟ ਦਾ। ਇਹ ਵੀ ਇੱਕ ਢੰਗ ਹੈ ਨਾ, ਊਂ ਤਾਂ ਸਿੱਧਾ ਚੋਰੀ ਕਰੇ ਤਾਂ ਅਗਲਾ ਲੜ ਪੈਂਦਾ। ਆ ਕੁਛ ਬਣ ਕੇ ਅਤੇ ਜੇ ਚਲਾ ਲਿਆ ਜਾਏ ਤਾਂ ਫਿਰ ਕਈ ਵਾਰੀ ਸਿਲਸਿਲਾ ਚੱਲ ਵੀ ਜਾਂਦਾ। ਇੱਥੇ ਵੀ ਉਹ ਅੰਮ੍ਰਿਤਸਰ ਦੇ ਅਸੀਂ ਵੀ ਆਏ ਹਾਂ ਜੀ, ਅਸੀਂ ਦਾਣੇ ਇਕੱਠੇ ਕਰਨ। ਉਹ ਆਪਣੇ ਆਪ ਬੁੰਗੇ ਵਾਲੇ ਨੂੰ ਦਿੰਦੇ ਹੁੰਦੇ ਸੀ, ਕਹਿੰਦੇ ਉੱਥੇ ਹੀ ਅਸੀਂ ਆਏ ਹਾਂ। ਉਹ ਸਾਰਿਆਂ ਨੇ ਇਕੱਠੇ ਕਰਕੇ ਦੇ ਤੇ ਉਦੋਂ ਉਹ ਆ ਗਏ, ਕਹਿੰਦੇ ਜੀ ਸਾਡੇ ਤਾਂ ਲੈ ਗਏ ਬੁੰਗੇ ਵਾਲੇ। ਕਹਿੰਦੇ ਵੀ ਅਸੀਂ ਤਾਂ ਹੁਣ ਆਏ ਹਾਂ। ਉਹ ਕਿਹੜੇ ਬੁੰਗੇ? ਉਹ ਦੂਜੇ ਬੁੰਗੇ ਵਾਲੇ ਆ ਗਏ ਆਪੇ ਹੀ ਬਣ ਕੇ। ਉਦੋਂ ਬਾਅਦ ਅਸੀਂ ਸਾਵਧਾਨ ਹੋ ਗਏ ਵੀ ਚਲੋ ਪਹਿਲਾਂ ਪਤਾ ਕਰੋ ਵੀ ਇਹ ਮੁੰਗੇ ਵਾਲੇ ਕਿ ਦੂਜੇ ਹੈ। ਹੁਣ ਵੀ ਕਈ ਥਾਵਾਂ ਵਿੱਚ ਕਹਿ ਆ ਜਾਂਦੇ ਵੀ ਆ ਕਾਰ ਸੇਵਾ ਲੱਗੀ ਜੀ ਫਲਾਨੇ ਥਾਂ, ਅਸੀਂ ਉੱਥੋਂ ਆਏ ਹਾਂ। ਉਹ ਕਈ ਫਿਰ ਕਹਿ ਦਿੰਦੇ ਵੀ ਪਹਿਲਾਂ ਸਾਨੂੰ ਫੋਨ ਨੰਬਰ ਦਿਓ ਫਿਰ ਪਤਾ ਕਰਦੇ ਹਾਂ ਅਸੀਂ। ਫਿਰ ਉਹ ਸਮਝ ਜਾਂਦੇ ਵੀ ਇੱਥੇ ਨਹੀਂ ਗੱਲ ਬਣਨੀ, ਫਿਰ ਹੋਰ ਕਿਤੇ ਖਿਸਕ ਜਾਂਦੇ ਉੱਥੋਂ। ਇੱਥੇ ਵੀ ਮੇਰੇ ਕੋਲ ਕਈ ਵਾਰੀ ਆ ਹੋ ਜਾਂਦਾ, ਜਦੋਂ ਮੈਂ ਥੋੜ੍ਹੀ ਜਿਹੀ ਉਹ ਦਰਿਆਵਸਤੀ ਕਰਨੀ ਸ਼ੁਰੂ ਕਰ ਦਿੰਦਾ, ਬਸ ਫਿਰ ਉਹਦੇ ਖਿਸਕ ਜਾਂਦੇ। ਪਰ ਜ਼ਿਆਦਾ ਪਾਣੀ ਜਾਂ ਛਾ ਕੇ ਵੀ ਡੰਡੀ ਪੈਂਦੇ ਵੀ ਇੱਥੇ ਨਹੀਂ ਗੱਲ ਬਣਨੀ। ਹੋਏ ਹੋਏ ਸ਼ਰਫ ਰੇਵ ਕਰਨ ਵਾਲੇ ਬਥੇਰੇ ਇੱਥੇ ਫਿਰਦੇ ਆ ਵਿੱਚੇ ਆ ਰਹੀ ਹੈ। ਕਹਿੰਦੇ ਇਸੇ ਤਰ੍ਹਾਂ ਇਹ ਸਰਹੰਦ ਸ਼ਹਿਰ ਦਾ ਇੱਕ ਜੋਗੀ ਸੀ, ਕੱਪੜੇ ਜੋਗੀਆਂ ਵਾਲੇ ਪਾਏ ਸੀ ਕੱਪੜੇ, ਕੰਜੇ ਪੜਾਏ ਸੀ। ਉਹ ਜੋਗੀ ਜੁਗੀ ਕੋਈ ਨਹੀਂ, ਇਹ ਪਖੰਡੀ ਸੀ।
ਕਾਮ ਕੇਲ ਭੀਤਰ ਅਤ ਭੋਗੀ,
ਕਹਿੰਦਾ ਬਹੁਤਾ ਭੋਗੀ ਸੀ, ਬਹੁਤਾ ਵਿਸ਼ਈ ਸੀ, ਇਹ ਪੰਬਰ ਸੀ ਪੁਰਸ਼।
ਏਕ ਗ੍ਰਹਿਸਤੀ ਕੇ ਗ੍ਰਹਿ ਆਵੈ,
ਕਹਿੰਦੇ ਭਿੱਖਿਆ ਮੰਗਣ ਦਾ ਬਹਾਨਾ ਜਿਹਾ ਬਣਾ ਕੇ ਇਹ ਗ੍ਰਿਸ਼ਟੀ ਦੇ ਘਰੇ ਚੱਲ ਕੇ ਆ ਜਾਂਦਾ ਸੀ।
ਤਾਂ ਕਿ ਤ੍ਰੇ ਸੋ ਭੋਗ ਕਮਾਵੇ,
ਕਹਿੰਦੇ ਉਹ ਘਰ ਵਾਲਾ ਤਾਂ ਕਿਤੇ ਬਾਹਰ ਹੁੰਦਾ ਕੰਮ ਧੰਦੇ ਤੇ, ਇਹ ਜਿਹੜਾ ਪਖੰਡੀ ਜੋਗੀ ਹੈ ਘਰ ਵਾਲੀ ਦੇ ਨਾਲ ਕਹਿੰਦੇ ਸੰਬੰਧ ਕਰ ਲੈਂਦਾ।
ਸੁਰਗਨਾਥ ਜੋਗੀ ਕਾ ਨਾਮਾ,
ਜੋਗੀ ਨੇ ਨਾਮ ਵੀ ਵਧੀਆ ਹੀ ਰਖਾਇਆ ਹੋਇਆ ਸੀ। ਕਹਿੰਦੇ ਸੁਰਗਨਾਥ ਵੀ ਸੁਰਗਾ ਦਾ ਮਾਲਕ, ਇਹਨਾਂ ਕਮਾਲ ਕਰੀ ਪਈ ਨਾਮ ਦੀ। ਇਹ ਜਿਹੜੇ ਪਖੰਡੀ ਲੋਕ ਹੈ ਨਾ, ਨਾਮ ਵੀ ਵਧੀਆ ਹੀ ਰਖਾਉਂਦੇ ਤੇ ਆਪਣਾ ਨਾਮ ਸੁਰਗਨਾਥ ਇਹਨੇ ਪਖੰਡੀ ਨੇ ਰਖਾਇਆ ਹੋਇਆ ਸੀ।
ਸ੍ਰੀ ਸ਼ਬ ਮਾਨ ਮਤੀ ਵਹਿ ਬਾਮਾ,
ਜਿਹਦੇ ਘਰੇ ਭਿੱਖਿਆ ਲੈਣ ਵਾਸਤੇ ਉਹ ਬਹਾਨੇ ਨਾਲ ਜਾਂਦਾ ਸੀ ਤੇ ਕਿ ਖਾਂਦਾ ਸੀ। ਉਹ ਇਸਤਰੀ ਦਾ ਨਾਮ ਕਹਿੰਦੇ ਸ਼ਵੀ ਮਾਨਮਤੀ ਸੀ।
ਵਾਸਾ ਨਿਸਦਿਨ ਭੋਗ ਕਮਾਵੇ,
ਭਿੱਖਿਆ ਲੈਣ ਦੇ ਬਹਾਨੇ ਉਹਦੇ ਘਰੇ ਰੋਜ਼ ਚਲਾ ਜਾਂਦਾ, ਸੰਬੰਧ ਕਰ ਲੈਂਦਾ।
ਤਾ ਕੋ ਨਾਹ ਨਾਹ ਕਛ ਪਾਵੇ,
ਹੁਣ ਕੰਨ ਪਾਟਾ ਜੋਗੀ ਸੀ, ਮੁਦਰਾ ਜੀਆਂ ਪਾਈਆਂ ਸੀ, ਝੋਲੀ ਜੀ ਲਈ ਹੋਈ ਸੀ, ਬੀਨ ਜੀ ਵਜਾਉਂਦਾ ਹੁੰਦਾ ਸੀ, ਕਿਸੇ ਨੇ ਕੀ ਕਹਿਣ ਸਮਝਣਾ ਹੈ। ਅਗਲਾ ਕਹਿੰਦਾ ਜੋਗੀ ਫਿਰਦਾ, ਇਹ ਕੀ ਪਤਾ ਵੀ ਇਹ ਤਾਂ ਵਿਸ਼ਈ ਫਿਰਦਾ, ਇਹ ਤਾਂ ਕੰਮ ਹੀ ਫਿਰਦਾ ਹੈ। ਕਹਿੰਦੇ ਉਹਦਾ ਮਾਲਕ ਇਸ ਗੱਲ ਦਾ ਕੋਈ ਭੇਦ ਨਹੀਂ ਪਾਲਾ, ਉਹਨੂੰ ਪਤਾ ਨਹੀਂ ਚੱਲਦਾ ਹੈ।
ਦੋਹਰਾ ਇੱਕ ਦਿਨ ਜੋਗੀ ਘਰ ਹੁਤੋ,
ਆ ਇੱਕ ਦਿਨ ਦੀ ਗੱਲ ਆ, ਉਹ ਜਿਹੜਾ ਕੰਨ ਪਾਟਾ ਜੋਗੀ ਪਖੰਡ ਜਾਓ ਕਰੀ ਹੈ ਸੀ ਇਹਨਾਂ ਦੇ,
ਗ੍ਰਿਸ਼ਤੀ ਪਹੁੰਚਿਆ ਆ,
ਜਿਹੜਾ ਗ੍ਰਿਸ਼ਤੀ ਸੀ ਉਹ ਘਰ ਵਾਲਾ ਜਾਣੀ ਉਹ ਆ ਪਹੁੰਚਿਆ ਆਪਣੇ ਘਰ ਵਿੱਚ।
ਦਾਸੋ ਕਹਾ ਬਣਾਏ ਤ੍ਰੇ,
ਉਹ ਸਵੇਰੇ ਜਿਹੜੀ ਘਰਵਾਲੀ ਹੈ ਨਾ ਉਹ ਸ਼ਵੀ ਮਾਨਮਤੀ, ਉਹਨੇ ਫਿਰ ਇੱਕ ਪਖੰਡ ਜਿਹਾ ਬਣਾ ਕੇ ਢੰਗ ਟੀਕਾ ਜਿਹਾ ਬਣਾ ਕੇ ਇਉਂ ਕਿਹਾ ਆਪਣੇ ਮਾਲਕ ਨੂੰ।
ਇੱਕ ਚਰਤ ਸਮਝਾ,
ਇਹ ਕਹਿੰਦੇ ਉਹ ਢੰਗ ਜਿਹਾ ਸਮਝਾ ਕੇ ਉਸਨੂੰ।
ਚੌਪਈ ਕਾਢੈ ਖੜਗ ਹਾਥ ਤੁਮ ਤੈ ਆਹ,
ਹਾਂ ਉਹ ਜੋਗੀ ਨੂੰ ਕਿਹਾ ਹੈ ਵੀ ਤੂੰ ਆਪਣਾ ਬਚਾ ਕਰਨ ਵਾਸਤੇ ਅੱਜ ਮੇਰਾ ਮਾਲਕ ਆ ਪਹੁੰਚਿਆ ਹੈ, तू ओंकार हाथ कर करके तलवार करके दौड़ के जा।
दौड़त निकट सो याके जय हो।
कहने दौड़दा होया जरा मेरा मालक आ रहा ओदे तू कोल चला जा।
ताहे सुनाए बचन इम पाख्यो।
कहने ओनो सुना के ना मेरे घर वाले ने वो बचन तू कहना
मोरो चोर चोर इन राख्यो।
या जेरी तेरी घर वाली है ना छवि मानमती इसरी मेरा जरा चोर है मैथों ने चोरी के अपने घरे रखे हुआ लुको के रखा है मेरा वो जोगी चेला है।
दोहरा प्रित ज तुहारो नाथ कह एह।
हाँ फिर जरा घर का सेवक है ਉਹਨੂੰ ਕਹਿੰਦੀ ਹੈ ਇਹ ਤਾਂ ਵੀ ਸੇਵਕ ਨਾਥ ਹੈ ਜੋਗੀ ਹੈ
ਤਾਂ ਕਹ ਜਾ ਹੋ ਦੁਰਾ
ਤੂੰ ਵੀ ਇਹਨੂੰ ਜਾ ਕੇ ਲੁਕੋਇਆ
ਤਾਂ ਕੋ ਬਾਹਰ ਨਿਕਾਰ ਹੋ।
ਹਾਂ ਫਿਰ ਵੀ ਆਪਾਂ ਕੋਈ ਢੰਗ ਤਰੀਕਾ ਕਰਾਂਗੇ ਇਹਨਾਂ ਨੂੰ ਬਾਹਰ ਕੱਢਾਂਗੇ ਕੰਨ ਪੜ
ਕਛੂ ਚਰਿੱਤਰ ਬਣਾ
ਇਹਨਾਂ ਕੋਈ ਚਰਿੱਤਰ ਢੰਗ ਤਰੀਕਾ ਪਖੰਡ ਦਾ ਛਲ ਦਾ ਬਣਾ ਕੇ।
चौपाई कह ऐसे आए सह पठायो।
ऐसे कह के आज्ञा दे के भेजिया
आप तवन सो भोग कमायो।
आप कहने ओरे नाल ने संबंध कर लिया है
आवत पत है दुरायो ताको।
जरा मालिक ओनू आया देख के ओनू फिर ने छुपा लिया।
आप बचन पाख्यो इम वाको।
ईशरा अपने मालक नू बचन कहया।
सुनो नाथ एक कथा उचरो।
ये मेरे मालक घर वाले कितनू मैं कहानी सुनानी हां।
तुम ते अधिक चित मैं डरो।
ये तो अपने चित विच मैं डर दी भी बहुत।
कोप एक जोगी कह जागे हो।
ये दसा एक जेड़ा कन पाटा जोगी ਗੁੱਸਾ ਕਹਿੰਦੇ ਆ ਗਿਆ।
ਨਿਜ ਚੇਲਾ ਕਹਿ ਮਾਰਨ ਲਾਗੇ
ਉਹ ਆਪਣੇ ਚੇਲੇ ਨੂੰ ਕਹਿੰਦੇ ਕੁੱਟਣ ਮਾਰਨ ਲੱਗਿਆ ਸੀ।
ਮੈਂ ਜੁਗੀਆ ਕਹਿ ਦਿਓ ਹਟਾਈ।
ਮੈਂ ਤਾਂ ਜਿਹੜਾ ਉਹਦਾ ਗੁਰੂ ਜੋਗੀ ਸੀ ਉਹਨੂੰ ਕਹਿ ਕੇ ਹਟਾ ਤਾ ਸੀ। ਰੋਕਦਾ ਵੀ ਕਿਹਨੂੰ ਵਿਚਾਰੇ ਨੂੰ ਕਿਉਂ ਮਾਰਦਾ ਤੂੰ।
ਵਾ ਚੇਲਾ ਕਹਿ ਲਿਓ ਛਪਾਏ।
ਮਾਲਕ ਕੀ ਦੱਸਾਂ ਉਹ ਜੋਗੀ ਦਾ ਜਿਹੜਾ ਚੇਲਾ ਸੀ ਮੈਂ ਤਾਂ ਵੀ ਇਹ ਮਾਰਨਾ ਦੇਵੇ ਨੂੰ ਘਰੇ ਛਪਾ ਲਿਆ ਸੀ ਲੁਕੋ ਲਿਆ ਸੀ।
ਚੱਲ ਹੋ ਨਾਥ ਉੱਠ ਤੂੰ ਮੈਂ ਦਿਖਾਉਂ।
ਇਹ ਮੇਰੇ ਮਾਲਕ ਚੱਲੋ ਉੱਠ ਕੇ ਮੈਂ ਉਹ ਤੁਹਾਨੂੰ ਦਿਖਾਉਣੀ ਹਾਂ।
ਤਾਂ ਤੇ ਤੁਮਰੋ ਹਿਰਦੈ ਸਰਾਉਂ।
ਮੈਂ ਤੁਹਾਨੂੰ ਕਹਿੰਦੇ ਇਸ ਕਰਕੇ ਉਹਦੀ ਰੱਖਿਆ ਕਰ ਕਰਕੇ ਮੈਂ ਤੁਹਾਡਾ ਦਿਲ ਠੰਡਾ ਕਰਾਂਗੀ।
ਦੋਹਰਾ ਭਲਾ ਕੀਆ ਤੈਂ ਰਾਖਿਆ।
ਜੋ ਮਾਲਕ ਕਹਿਣ ਗਏ ਤਾਂ ਤੂੰ ਬਹੁਤ ਚੰਗਾ ਕਰਿਆ ਉਹਨੂੰ ਮਾਰਨੋਂ ਬਚਾ ਕੇ ਰੱਖ ਲਿਆ।
ਸੁਖਿਤ ਕਿਰਿਆ ਮੁਰ ਚੀਤ।
ਹਾਂ ਕਹਿੰਦੇ ਮੇਰੇ ਚਿੱਤ ਨੂੰ ਤੂੰ ਬੜਾ ਸੁਖੀ ਕੀਤਾ ਪ੍ਰਸੰਨ ਕੀਤਾ।
ਸਰ ਨਾਗਤ ਦੀਜਤ ਨਹੀਂ।
ਕਿਉਂਕਿ ਸਿਆਣੇ ਵੱਡੇ ਕਹਿੰਦੇ ਜਿਹੜਾ ਸ਼ਰਨ ਆਇਆ ਉਹਨੂੰ ਕਹਿੰਦੇ ਦੇਣਾ ਨਹੀਂ ਚਾਹੀਦਾ ਉਹਦੀ ਰੱਖਿਆ ਕਰਨੀ ਚਾਹੀਦੀ।
ਇਹ ਵੱਡਨ ਕੀ ਰੀਤ।
ਜਿਹੜੇ ਵੱਡੇ ਪੁਰਸ਼ ਹੁੰਦੇ ਬਜ਼ੁਰਗ ਹੁੰਦੇ ਉਹਨਾਂ ਦੀ ਰੀਤੀ ਹੈ ਵੀ ਜਿਹੜਾ ਸ਼ਰਨ ਵਿੱਚ ਆ ਜੇ ਉਹਦੀ ਰੱਖਿਆ ਕਰਨੀ ਚਾਹੀਦੀ ਜਿਵੇਂ ਕਿਵੇਂ।
ਸੁਣਤ ਮਨੋਹਰ ਬਾਤ ਜੜ।
ਹਾਂ ਮੂਰਖ ਕਹਿੰਦੇ ਇਸ ਤਰ੍ਹਾਂ ਦੀ ਸੋਹਣੀ ਗੱਲ ਸੁਣ ਕੇ
ਰੀਝ ਗਇਓ ਮਨ ਮਾਹੇ।
ਮਨ ਵਿੱਚ ਬਹੁਤ ਪ੍ਰਸੰਨ ਹੋ ਗਿਆ।
ਅਦਕ ਪ੍ਰੀਤ ਤਾਸੋਂ ਕਰੀ।
ਦੇਖ ਲਓ ਆਪਣੇ ਮਾਲਕ ਨਾਲ ਇਹੋ ਜਿਹੀਆਂ ਗੱਲਾਂ ਛੜ ਫਰੇਬ ਜੀਆਂ ਕਰਕੇ ਉਪਰੋਂ ਫਣੀ ਬੜੀ ਪ੍ਰੀਤੀ ਜੀ ਕੀਤੀ ਪਿਆਰ ਜਿਹਾ ਜਨਾਇਆ।
ਭੇਦ ਪਛਾਣਾ ਨਾ।
ਆਓ ਮੂਰਖ ਭੇਦ ਨਹੀਂ ਪਛਾਣ ਰਿਹਾ ਵੀ ਇਹ ਤਾਂ ਕੰਨ ਪਾਟੇ ਨਾਲ ਲੜੀ ਹੋਈ ਹੈ।
ਇਤ ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 34ਵਾਂ ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ।
ਇੱਥੇ ਪ੍ਰਸੰਗ 34ਵਾਂ ਸਮਾਪਤ ਹੋਇਆ। ਅੱਗੇ ਹੋਰ ਚੱਲਦਾ ਹੈ ਪ੍ਰਸੰਗ।
ਚੌਪਈ ਨਰ ਚਰਿੱਤਰ ਨਿਰਿਪ ਨਿਕਟ ਉਚਾਰੋ।
ਹਾਂ ਉਸ ਵੇਲੇ ਜਿਹੜਾ ਵਜ਼ੀਰ ਹੈ ਉਸਨੇ ਇੱਕ ਰਾਜੇ ਦਾ ਜਿਹੜਾ ਪ੍ਰਸੰਗ ਹੈ ਉਹ ਰਾਜੇ ਦੇ ਕੋਲ ਕਹਿੰਦੇ ਪੁਰਸ਼ ਦਾ ਪ੍ਰਸੰਗ ਉਚਾਰਨ ਕੀਤਾ ਹੈ।
ਕਹਿਓ ਨਾਥ ਸੁਨ ਬਚਨ ਹਮਾਰੋ।
ਵਜ਼ੀਰ ਨੇ ਕਿਹਾ ਹੈ ਸਾਡੇ ਮਾਲਕ ਚਿੱਤਰ ਰਾਜਾ ਉਹ ਬਚਨ ਸੁਣੋ ਮੇਰਾ।
ਦੱਖਣ ਦੇਸ਼ ਰਾਜ ਇੱਕ ਰਹੇ।
ਦੱਖਣ ਦੇ ਇਲਾਕੇ ਵਿੱਚ ਇੱਕ ਰਾਜਾ ਰਹਿੰਦਾ ਹੈ।
ਅਤਿ ਸੁੰਦਰ ਜਾਂ ਕੋ ਜਗ ਕਹੇ।
ਸੰਸਾਰ ਦੇ ਲੋਕ ਉਹਨੂੰ ਬਹੁਤ ਸੋਹਣਾ ਸੁਨੱਖਾ ਕਹਿੰਦੇ ਸੀ ਵੀ ਇਹ ਰਾਜਾ ਬਹੁਤ ਸੁੰਦਰ ਹੈ।
ਅਡਿਲ ਤਾਕੋ ਰੂਪ ਅਨੂਪ ਲਹਿਨ ਤ੍ਰੇ ਆਵ ਹੀ।
ਚਿੱਤਰ ਸਿੰਘ ਰਾਜਾ ਕੀ ਦੱਸਾਂ, ਉਹ ਜਿਹੜਾ ਦੱਖਣ ਦੇ ਇਲਾਕੇ ਵਿੱਚ ਸੋਹਣਾ ਰਾਜਾ ਰਹਿੰਦਾ ਸੀ ਉਹਦਾ ਅਨੁਪਮ ਰੂਪ ਸੀ। ਕਹਿੰਦੇ ਹਰ ਮਾਈ ਭਾਈ ਇਹਨੂੰ ਕਹਿੰਦੇ ਦੇਖਣ ਲਈ ਉਹਦੇ ਦਰਸ਼ਨ ਕਰਨ ਲਈ ਚੱਲ ਚੱਲੇ ਆਉਂਦੇ ਸੀ।
ਨਿਰਖ ਪ੍ਰਭਾ ਬਲ ਜਾਹ ਸਭੈ ਸੁਖ ਪਾਵੇ।
ਉਹਦੇ ਸੋਹਣੇ ਸਰੂਪ ਦੀ ਸੋਭਾ ਵੇਖ ਵੇਖ ਕੇ ਸਾਰੇ ਬੁਲਹਾਰ ਜਾਂਦੇ ਸੁਖ ਪਾਉਂਦੇ ਸੀ।
ਪੀ ਪੀ ਤਾ ਕਹਿ ਬੈਨ ਸਦਾ ਮੁਖ ਭਖ।
ਹੋਰ ਤਾਂ ਹੋਰ ਕੀ ਹੈ, ਜਿਹੜੀਆਂ ਇਸਤਰੀਆਂ ਉਹਨੂੰ ਟੱਕ ਲੈਂਦੀਆਂ ਸੀ ਰਾਜੇ ਨੂੰ, ਉਹ ਵੀ ਮੁਖੋਂ ਇਹ ਮੇਰੇ ਸਾਡੇ ਪਤੀ ਹੈ, ਇਹ ਸਾਡੇ ਮਾਲਕ ਹੈ, ਉਹ ਕਹਿਣ ਲੱਗ ਪੈਂਦੀਆਂ ਸੀ।
ਹੋ ਅਧਿਕ ਪ੍ਰੀਤ ਰਾਜਾ ਸੋ ਨਿਤ ਪ੍ਰਤ ਰੱਖ।
ਜਿੰਨੇ ਹੈ ਸਾਰੇ ਕਹਿੰਦੇ ਉਹ ਰਾਜੇ ਇਹਨਾਂ ਨਾਲ ਬਹੁਤ ਹੀ ਪ੍ਰੀਤੀ ਰੱਖਦੇ ਸਨ।
ਦੋਹਰਾ ਦੁਆ ਇਸਤਰੀ ਤਾ ਕੇ ਰਹੇ।
ਕਹਿੰਦੇ ਦੋ ਇਸਤਰੀਆਂ ਉਹਦੇ ਘਰ ਦੇ ਵਿੱਚ ਰਹਿੰਦੀਆਂ ਸਨ।
ਅਮਿਤ ਰੂਪ ਕੀ ਖਾਨ
ਵੀ ਕਹਿੰਦੇ ਮਿਲਤੀ ਤੋਂ ਰਹਿਪ ਰੂਪ ਦੀਆਂ ਖਾਣੀ ਸੀ।
ਇੱਕ ਸੰਗ ਰਾਜਾ ਰਮੈ।
ਇੱਕ ਜਿਹੜੀ ਰਾਣੀ ਉਹਦੇ ਨਾਲ ਤਾਂ ਰਾਜਾ ਸੰਬੰਧ ਕਰਦਾ ਹੈ।
ਅਧਿਕ ਪ੍ਰੀਤ ਜੀ ਜਾਨ
ਆਪਣੇ ਜੀ ਵਿੱਚ ਬਹੁਤੀ ਨੇ ਪ੍ਰੀਤੀ ਕਰਕੇ।
ਇੱਕ ਦਿਵਸ ਦੋ ਤ੍ਰੀਆ।
ਹਾਂ ਇੱਕ ਦਿਨ ਦੀ ਗੱਲ ਹੈ, ਦੋਵੇਂ ਜਿਹੜੀਆਂ ਉਹਦੀਆਂ ਰਾਣੀਆਂ
ਨ੍ਰਿਪ ਬਾਰ ਲਈ ਬੁਲਾ।
ਇਹ ਜਿਹੜਾ ਸੋਹਣਾ ਸੁਨੱਖਾ ਸ੍ਰੇਸ਼ਟ ਰਾਜਾ ਉਹਨਾਂ ਦੋਹਾਂ ਰਾਣੀਆਂ ਨੂੰ ਆਪਣੇ ਕੋਲ ਬੁਲਾ ਲਿਆ ਹੈ।
ਆਂਖ ਮੀਚਨ ਖੇਲਤ ਭਇਓ।
ਇਹਨੇ ਛੜ ਫਰੇਬ ਜਾ ਕੀ ਕੀਤਾ ਹੈ, ਕਹਿੰਦੇ ਅੱਖ ਮੀਚਣ ਦੀ ਅੱਖ ਮੀਚ ਕੇ ਪੱਟੀ ਜੀ ਬੰਨ ਕੇ ਜਿਹੜੀ ਖੇਡ ਖੇਡਦੇ ਹੁੰਦੇ ਨਾ ਬੱਚੇ, ਉਹ ਅੱਖ ਮੀਚਣ ਵਾਲੀ ਜਿਹੜੀ ਖੇਡ ਜੀ ਹੈ।
ਅਧਿਕ ਨੇਹ ਉਪਜਾਏ।
ਹਾਂ ਇਸ ਤਰ੍ਹਾਂ ਦਿਖਾ ਕੇ ਬੜਾ ਨੇਹ ਆਪਣਾ ਜਗਾਇਆ ਪੈਦਾ ਕਰਿਆ ਹੈ।
ਆਖ ਮੂੰਦ ਤ੍ਰੇ ਏਕ ਕੀ।
ਇੱਕ ਜਿਹੜੀ ਆਪਣੀ ਪਤਨੀ ਰਾਣੀ ਸੀ ਉਹਦੇ ਅੱਖਾਂ ਤੇ ਪੱਟੀ ਜੀ ਬੰਨਤੀ ਹੈ ਕਿਉਂਕਿ ਅੱਖ ਮੀਚਣ ਦੀ ਖੇਡ ਸ਼ੁਰੂ ਕਰ ਰਿਹਾ ਹੈ। ਕਹਿੰਦੇ ਉਹ ਅੱਖਾਂ ਬੰਦ ਕਰਤੀਆਂ।
ਦੂਜੀ ਲਈ ਬੁਲਾ।
ਹਾਂ ਦੂਜੀ ਜਿਹੜੀ ਰਾਣੀਆਂ ਨੂੰ ਘੋੜ ਬੁਲਾ ਲਿਆ ਇਸਨੇ।
ਅਧਿਕ ਭੋਗ ਤਾਸੋ ਕੀਆ।
ਉਹਦੇ ਨਾਲ ਇਹਨੇ ਸੰਬੰਧ ਕਰ ਲਿਆ।
ਇਮ ਕਹਿ ਦਈ ਉਠਾ।
ਉਦੋਂ ਬਾਹਰ ਇਸ ਤਰ੍ਹਾਂ ਦੇ ਲਫ਼ਜ ਕਹਿ ਕੇ ਉਹਨੂੰ ਭੇਜ ਦਿੱਤਾ ਹੈ।
ਮੈਂ ਰੁਚ ਸੋ ਤਾਸੋ ਰਮੋ।
ਜੇ ਮੈਂ ਤਾਂ ਰੁਚੀ ਨਾਲ ਆ ਜਿਹਦੀ ਅੱਖਾਂ ਤੇ ਪੱਟੀ ਬਣਾਈ ਹੈ ਇਹਦੇ ਨਾਲ ਸੰਬੰਧ ਕਰਦਾ।
ਰਮੋ ਨਾ ਕੇ ਸੰਗ।
ਇਹਦੇ ਨਾਲ ਮੈਂ ਨਹੀਂ ਸੰਬੰਧ ਕਰਾਂਗਾ।
ਕੋਟ ਕਾਸ਼ਟ ਤਨ ਪੈ ਸਹੂ।
ਮੇਰੇ ਸਰੀਰ ਤੇ ਕਰੋੜਾਂ ਇਸ ਦੁੱਖ ਸਹਾਰੀ ਜਾਵੇ।
ਕੈ ਸੋਈ ਦਹਿ ਅਨੰਗ।
ਇਹਨੂੰ ਜਿਹੜਾ ਅਨੰਗ ਇਹਨੂੰ ਦਗਦ ਕਰਦਾ ਰਹੇ।
ਅਡਿਲ ਸ੍ਰੀ ਅਸਮਾਨ ਕਲਾ ਭੱਜ ਦਈ ਉਠਾਏ ਕੈ।
ਇਸ ਤਰ੍ਹਾਂ ਉਹ ਜਿਹੜੀ ਸ੍ਰੀ ਅਸਮਾਨ ਕਲਾ ਜਿਹੜੀ ਰਾਣੀ ਸੀ ਉਹਦੇ ਨਾਲ ਸੰਗ ਕਰਕੇ ਉਹਨੂੰ ਤਾਂ ਭੇਜ ਦਿੱਤਾ ਹੈ।
ਰੁਕਮ ਕੇਤ ਨ੍ਰਿਪ ਐਸੋ ਚਰਿਤ ਦਿਖਾਏ ਕੈ।
ਰੁਕਮ ਕੇਤ ਨਾਮ ਦਾ ਰਾਜਾ ਸੀ, ਹੋ ਜਾ ਉਹਨੇ ਸ਼ਲਫਰੇਵ ਜਾ ਦਿਖਾ ਕੇ।
ਮੂਰਖ ਰਾਨੀ ਦੁਤੀ ਨਾ ਕੱਛ ਜਾਣਤ ਭਈ।
ਕਹਿੰਦੇ ਜਿਹਦੀ ਅੱਖਾਂ ਤੇ ਪੁੱਟੀ ਬਣੀ ਸੀ ਉਹ ਮੂਰਖ ਰਾਣੀ ਸੀ, ਉਹ ਕੋਈ ਭੇਦ ਨੂੰ ਸਮਝ ਨਹੀਂ ਸਕੀ।
ਹੋ ਲੁਕ ਮੀਚਨ ਕੀ ਖੇਲ ਜਾਨ ਜੀ ਮੈਂ ਲਈ।
ਜੇ ਉਹ ਮੂਰਖ ਰਾਣੀ ਰਾਣੀ ਨੇ ਸਮਝ ਲਿਆ ਵੀ ਰਾਜੇ ਨੇ ਲੁਕਮੀਚਨ ਖੇਲ ਖੇਲੀ ਆ ਸਾਡੇ ਨਾਲ।
ਚੌਪਈ ਰਤ ਕਰਕੇ ਤ੍ਰਿਦਈ ਉਠਾਈ।
ਆ ਜਿਹੜੀ ਪਹਿਲੀ ਰਾਣੀ ਸੀ ਉਹ ਦੂਜੀ ਰਾਣੀ ਦੇ ਨਾਲ ਵੀ ਸੰਬੰਧ ਕਰਕੇ ਭੇਜ ਦਿੱਤਾ ਹੈ।
ਹੁਣ ਬਾਕੀ ਤੂੰ ਆਖ ਸ਼ੁਰਾਈ।
ਹਾਂ ਫਿਰ ਉਦੋਂ ਬਾਅਦ ਉਹਦੀਆਂ ਦੱਖਾਂ ਜੀਆਂ ਖੋਲ ਦਿੱਤੀਆਂ, ਪੱਟੀ ਜੀ ਖੋਲ ਦਿੱਤੀ।
ਅਦਕ ਨੇਹ ਤੇਹ ਸੰਗ ਉਪਜਾਇਓ।
ਹਾਂ ਦੂਜੇ ਦੇ ਨਾਲ ਜੀ ਬੜਾ ਮਿਹਰ ਜਨੇ ਜਾਜਣ ਆਇਆ ਹੈ।
ਮੂਰਖ ਨਾਰ ਭੇਦ ਨਹਿ ਪਾਇਓ।
ਪਰ ਮੂਰਖ ਇਸਤਰੀ ਰਾਣੀ ਨੇ ਕੋਈ ਭੇਦ ਨਹੀਂ ਪਾਇਆ ਹੈ।
ਇਤ ਸ੍ਰੀ ਚਰਿੱਤਰ ਪਖਿਆਨੇ ਪੁਰਖ ਚਰਿੱਤਰੇ ਮੰਤਰੀ ਭੂਪ ਸੰਵਾਦੇ 35ਵੋਂ ਚਰਿੱਤਰ ਸਮਾਪਤ ਮਸਤ ਸੁਭ ਮਸਤ।
ਹਾਂ ਇੱਥੇ 35ਵਾਂ ਪ੍ਰਸੰਗ ਪਖੰਡ ਸ਼ਲਫ ਰੇਵ ਦਾ ਪੂਰਾ ਹੋਇਆ। ਅੱਗੇ ਅਗਲਾ ਪ੍ਰਸੰਗ ਚੱਲਦਾ ਹੈ।
ਚੌਪਈ ਸੁਣੋ ਰਾਏ ਇੱਕ ਕਥਾ ਪ੍ਰਕਾਸ਼ੋਂ।
ਵਜ਼ੀਰ ਕਹਿਣ ਲੱਗਾ ਹੈ ਚਿੱਤਰ ਸਿੰਘ ਰਾਜਾ ਇੱਕ ਮੈਂ ਹੋਰ ਜਿਹੜੀ ਕਥਾ ਹੈ ਪ੍ਰਕਾਸ਼ਨਾ ਹਾਂ ਜਾਣੀ ਤੁਹਾਨੂੰ ਸੁਣਾਉਣਾ।
ਤੁਮਰੇ ਚਿੱਤ ਕੇ ਭਰਮ ਹੈ ਬਿਨਾਸ਼ੋਂ।
ਸਾਡੇ ਚਿੱਤ ਵਿੱਚ ਜਿਹੜਾ ਕੋਈ ਪੁੱਤਰ ਦੇ ਸੰਬੰਧ ਵਿੱਚ ਭਰਮ ਪੈ ਗਿਆ ਵੀ ਇਹ ਮਾੜਾ ਹੈ, ਕਹਿੰਦੇ ਉਹ ਸੁਣਾ ਕੇ ਕਥਾ ਮੈਂ ਤੁਹਾਡਾ ਭਰਮ ਭੁਲੇਖਾ ਨਾਸ਼ ਕਰੂੰਗਾ।
ਗੈਂਡੇ ਖਾਂ ਡੋਗਰ ਤਹਿ ਰਹਿ।
ਇੱਕ ਡੋਗਰ ਜਾਤੀ ਦਾ ਗੈਂਡੇ ਥਾਂ ਰਹਿੰਦਾ ਹੈ ਸੀ।
ਫਰੇ ਫਤਿਹ ਮਤੀ ਤੇ ਜਗ
ਕਹੇ। ਘਰਵਾਲੀ ਦਾ ਨਾਂ ਸੀ ਫਤਿਹਮਤੀ। ਸੰਸਾਰ ਦੇ ਵਿੱਚ ਉਹਦਾ ਨਾਂ ਫਤਿਹਮਤੀ ਕਿਹਾ ਜਾਂਦਾ ਸੀ।
ਤਾਂ ਕਿ ਮਹਿਕ ਧਾਮ ਧਨ ਭਾਰੀ।
ਉਹ ਜਿਹੜਾ ਗੈਂਡੇ ਖਾਂ ਡੋਗਰ ਹੈ ਉਹਦੇ ਘਰ ਦੇ ਵਿੱਚ ਮੱਝਾਂ ਬਹੁਤ ਹੈ, ਭਾਰੀ ਧਨ ਹੈ।
ਤਿੰਨ ਕੀ ਕਰਤ ਅਧਿਕ ਰਖਵਾਰੀ।
ਉਹ ਜਿਹੜਾ ਗੈਂਡੇ ਖਾਂ ਡੋਗਰ ਉਹਨਾਂ ਦੀ ਹਰਤਨਾ ਕਰਕੇ ਬਹੁਤ ਹੀ ਰਖਵਾਲੀ ਕਰਦਾ, ਜਾਣੀ ਦੇਖ ਰੇਖ ਪੂਰੀ ਕਰਦਾ ਸੀ।
ਚਰਵਾਰੇ ਬਹੁਤ ਨੇ ਚਰਾਵੇ ਹੈ।
ਹੋਰ ਜਿਹੜੇ ਕੋਈ ਬਾਗੀ ਲੋਕ ਹੈ ਚਰਵਾਹੇ ਉਹ ਬਹੁਤ ਗੁਆ ਮੱਝਾਂ ਨੂੰ ਚਰਾਉਂਦੇ ਹੈ।
ਸਾਂਝ ਪਰੈ ਘਰ ਕੋ ਲੈ ਆਵੇ ਹੈ।
ਜਦੋਂ ਸ਼ਾਮ ਪੈ ਜਾਂਦੀ ਉਹ ਗੁਆ ਮੱਝਾਂ ਨੂੰ ਫਿਰ ਘਰ ਲਿਆਉਂਦੇ ਹੈ ਚਰਵਾਹੇ ਬਾਗੀ।
ਇੱਕ ਚਰਵਾਰਾ ਸੋਤਰੇ ਅਟਕੀ।
ਹਾਂ ਉਹਦੀ ਜਿਹੜੀ ਡੋਗਰ ਖਾਂ ਦੀ ਘਰਵਾਲੀ ਇੱਕ ਚਰਵਾਹੇ ਦੇ ਨਾਲ ਕਹਿੰਦੇ ਸੰਬੰਧ ਕਰਨ ਲੱਗ ਪਈ।
ਭੁੱਲ ਗਈ ਸਭ ਹੀ ਸੁਧ ਘਟ ਗਈ।
ਹਾਂ ਸਾਰੀ ਆਪਣੇ ਘਟ ਦੀ ਹਿਰਦੇ ਦੀ ਖੋਸ਼ ਖੋਸ਼ ਉਹਨੂੰ ਭੁੱਲ ਭੁਲਾ ਗਈ।
ਨਿਤ ਪ੍ਰਤ ਤਾ ਸੋ ਭੋਗ ਕਮਾ ਗਏ।
ਹਮੇਸ਼ਾ ਉਹਦੇ ਨਾਲ ਹੀ ਸੰਕਰ ਦੀ
ਨਦੀ ਪੈਰ ਬਹਰੋ ਘਰ ਆਵੇ।
ਆ ਨਦੀ ਤਰਕੇ ਫਿਰ ਘਰ ਵਿੱਚ ਆ ਜਾਂਦਾ ਸੀ ਚਰਵਾਹਾ।
ਦੋਹਰ ਚੌਪਈ ਡੋਗਰ ਸੋਧ ਏਕ ਦਿਨ ਲਹਿਓ।
ਇੱਕ ਦਿਨ ਉਹ ਜਿਹੜਾ ਡੋਗਰ ਸੀ ਗੈਂਡੇ ਖਾਂ ਉਹਨੇ ਕਹਿੰਦੇ ਸਾਰੀ ਕਣਸੋਜੀ ਪ੍ਰਾਪਤ ਕਰ ਲਈ।
ਤੁਰਤ ਤਿਰਿਆ ਕੋ ਪਾਛੋ ਗਹਿਓ।
ਹਾਂ ਬੜੀ ਛੇਤੀ ਆਪਣੀ ਪਤਨੀ ਦਾ ਪਿੱਛਾ ਜਾ ਉਹਨੇ ਕੀਤਾ ਹੈ।
ਕੇਲ ਕਰਤ ਨਿਰਖੇ ਤਹਿ ਜਾਈ।
ਹਾਂ ਜਿੱਥੇ ਉਹ ਆਪੋ ਵਿੱਚ ਹੀ ਸੰਬੰਧ ਕਰ ਰਹੇ ਸੀ ਉਹ ਜਾ ਤੱਕਿਆ ਉਸਨੇ।
ਬੈਠ ਰਹਾ ਜੀ ਕੋਪ ਕਢਾਈ।
ਹਾਂ ਬੜਾ ਗੁੱਸਾ ਜਾ ਕੱਢ ਕੇ ਗੁੱਸਾ ਪ੍ਰਗਟ ਕਰ ਕੇ ਬੈਠ ਰਿਹਾ।
ਕਰ ਕਰ ਕੇਲ ਸੋਏ ਤੇ ਗਏ।
ਆਪੋ ਵਿੱਚ ਸੰਬੰਧ ਕਰਕੇ ਉਹ ਫਿਰ ਬਰਾਜ ਗਏ।
ਬੇਸੰਭਾਰ ਨਿਜ ਤਨ ਤੇ ਪਏ।
ਕੀ ਕਰਨ ਕੋ ਬਿਲਕੁਲ ਬੇਸੰਭਾਲ ਜੇ ਹੋ ਗਏ, ਪਤਾ ਹੀ ਨਹੀਂ ਚੱਲਿਆ ਵੀ ਕਿੱਥੇ ਪਏ ਆ।
ਸੋਵਤ ਦੁਹਨ ਨਾਥ ਨਿਹਾਰਿਓ।
ਹਾਂ ਦੋਹਾਂ ਨੂੰ ਸੁਤਿਆ ਉਹ ਮਾਲਕ ਡੋਗਰ ਨੇ ਦੇਖਿਆ।
ਕਾਢ ਕਿਰਪਾਨ ਮਾਰ ਹੀ ਡਾਰਿਓ।
ਹਾਂ ਤਲਵਾਰ ਕੱਢ ਕੇ ਉਹਨੂੰ ਮਾਰ ਸੁੱਟਿਆ ਚਰਵਾਹੇ ਨੂੰ।
ਦੋਹਰਾ ਕਾਟ ਮੂੰਡ ਤਾਕੋ ਤੁਰਤ।
ਚਰਵਾਹੇ ਦਾ ਬਾਗੀ ਦਾ ਸਿਰਜਾ ਕੱਟ ਕੇ ਬੜੀ ਛੇਤੀ।
ਤਹੀ ਬੈਠ ਛਪ ਜਾ।
ਉਹ ਜਿਹੜਾ ਡੋਗਰ ਗੰਡੇ ਖਾਂ ਸੀ ਉੱਥੇ ਕਿਤੇ ਆਸੇ ਪਾਸੇ ਜੇ ਬੈਠ ਗਿਆ।
ਤਨਕ ਤਾਤ ਲੋਹੂ ਲੱਗੇ।
ਹਾਂ ਜਦੋਂ ਕਹਿੰਦੇ ਉਹ ਸਿਰਜਾ ਵੱਢਿਆ ਸੀ ਨਾ ਉਹ ਬਾਗੀ ਚਰਵਾਹੇ ਦਾ ਸੱਤਾ ਕਰਮ ਜਾਂ ਜਦੋਂ ਕਹਿੰਦੀ ਉਹ ਖੂਨ ਜਾ ਲੱਗਿਆ ਇਹਦੇ ਸਰੀਰ ਨੂੰ
ਬਾਲ ਜਗੀ ਅਕਲਾਲ
ਹਾਂ ਬਾਲ ਜਿਹੜੀ ਘਰ ਵਾਲੀ ਹੈ ਘਬਰਾ ਕੇ ਜੇ ਜਾਗੀ ਹੈ
ਚੌਪਈ ਮੂੰਡ ਬਿਨਾ ਨਿਜ ਮੀਤ ਨਿਹਾਰਿਓ
ਨਾ ਦੇਖਿਆ ਵੀ ਇਹ ਜਿਹੜਾ ਬਾਗੀ ਚਰਵਾਹ ਇਹਦਾ ਸਿਰ ਵਢਿਆ ਪਿਆ ਉਹ ਦੇਖਿਆ ਇਸ ਨੇ
ਅਦਕ ਕੋਪ ਚਿਤ ਭੀਤਰ ਧਾਰਿਓ
ਆਪਣੇ ਚਿਤ ਵਿੱਚ ਇਸ ਨੇ ਬੜਾ ਫਿਰ ਗੁੱਸਾ ਜਾ ਧਾਰਿਆ
ਦਸੋ ਦਿਸ਼ਨ ਕਾਢੇ ਅਸ ਧਾਵੈ
ਹਾਂ ਤਲਵਾਰ ਕੱਢ ਕੇ ਹਰ ਪਾਸੇ ਕਹਿੰਦੇ ਦੌੜ ਦੌੜ ਜਾਂਦੀ ਹੈ ਹਨੇਰੇ ਵਿੱਚ
ਹੱਥ ਪਰੈ ਤੇ ਹਿਮਾਰ ਗਿਰਾਵੇ
ਜਿਹਨੇ ਇਹਦਾ ਸਿਰ ਵੜਿਆ ਜੇ ਹੱਥ ਪੈ ਗਏ ਮੈਂ ਹੁਣੇ ਮਾਰ ਕੇ ਉਹਨੂੰ ਸਿੱਟ ਦਿਆ
ਡੋਗਰ ਛਪਿਓ ਹੱਥ ਨਹਿ ਆਇਓ
ਰੋ ਜਿਹੜਾ ਗੈਂਡੇ ਖਾਂ ਡੋਗਰ ਸੀ ਉਹ ਸਭ ਪਾਸੇ ਛੁਪਿਆ ਉਹ ਹੱਥਾਂ ਵਿੱਚ ਨਹੀਂ ਆਇਆ ਇਸ ਦੇ
ਢੂੰਡ ਰਹੀ ਤ੍ਰੇ ਨਾ ਦਰਸਾਇਓ
ਹਾਂ ਕਹਿੰਦੇ ਲੱਭ ਰਹੀ ਉਹ ਨਾ ਦਿਸਿਆ ਹੈ
ਵੈਸੇ ਹੀ ਪੈਰ ਨਦੀ ਕਹਿ ਆਈ
ਹਾਂ ਕਹਿੰਦੇ ਗਿਰੀ ਉਹ ਜਿਹੜੀ ਡੋਗਰ ਦੇ ਘਰ ਵਾਲੀ ਨਦੀ ਦੀ ਚਰ ਕੇ ਮੁੜ ਕੇ ਵਾਪਸ ਆ ਗਈ
ਤਹਾ ਮਿੱਤਰ ਕਹਿ ਦੀਆ ਬਹਾਈ
ਹੋਇਆ ਹੋਇਆ ਉਹ ਜਿਹੜਾ ਚਰਵਾਹਾ ਬਾਗੀ ਆ ਉਹਨੂੰ ਨਦੀ ਦੇ ਚਰੋੜ ਆਈ ਹੈ
ਪੈਰ ਧਾਮ ਸਰਤਾ ਕਹਿ ਆਈ
ਹਾਂ ਨਦੀ ਤੋਂ ਚਰ ਕੇ ਘਰ ਵਿੱਚ ਆ ਪਹੁੰਚੀ
ਪੌੜ ਰਹੀ ਜਨ ਸਾਪ ਚਬਾਈ
ਹਾਂ ਉਹ ਕਹਿੰਦੇ ਲੇਟ ਰਹੀ ਘਰ ਦੇ ਜਿਵੇਂ ਸੱਪ ਨੇ ਡੰਗ ਮਾਰ ਦਿੱਤਾ ਮਰੀ ਗਈ ਹੋਵੇ
ਪਾਛੇ ਤਰ ਡੋਗਰ ਹੂੰ ਆਇਓ
ਬਾਅਦ ਵਿੱਚ ਜਿਹੜਾ ਉਹ ਗੈਂਡੇ ਖਾਂ ਡੋਗਰ ਵੀ ਨਦੀ ਤੋਂ ਤਰਦਾ ਹੋਇਆ ਵਾਪਸੀਆ ਮੁੜਿਆ
ਮੂਰਖ ਨਾਰ ਭੇਦ ਨਹਿ ਪਾਇਓ
ਜਿਹੜੀ ਜਿਹੜੀ ਘਰਵਾੜੀ ਇਸਤਰੀ ਆ ਮੂਰਖ ਹੈ ਉਹਨੇ ਭੇਦ ਨਹੀਂ ਪਾਇਆ ਉਹਨੂੰ ਕੋਈ ਪਤਾ ਨਹੀਂ ਚੱਲਿਆ ਹੈ
ਐਸ ਭਾਂਤ ਸੋ ਕਾਲ ਬਿਹਾਨਿਓ
ਉਹ ਜਿਹੜਾ ਗੈਂਡੇ ਖਾਂ ਡੋਗਰ ਸੀ ਕੋਈ ਉਹ ਚੁਸ਼ ਚਲਾਕ ਸੀ ਸਿਆਣਾ ਸੀ ਇਸ ਤਰ੍ਹਾਂ ਕੁਛ ਸਮਾਂ ਉਹਨੇ ਬਿਤਾਇਆ
ਬੀਤਾ ਬਰਖ ਏਕ ਦਿਨ ਜਾਣਿਓ
ਹਾਂ ਇੱਕ ਸਾਲ ਜਦੋਂ ਲੰਘ ਗਿਆ ਉਹਨੇ ਜਾਣਿਆ
ਤਬ ਡੋਗਰ ਇਹ ਭਾਂਤ ਉਚਾਰੋ
ਸਾਲ ਤੋਂ ਬਾਅਦ ਉਹ ਜਿਹੜਾ ਗੈਂਡੇ ਖਾਂ ਡੋਗਰ ਉਹਨੇ ਇਸ ਤਰ੍ਹਾਂ ਕਿਹਾ
ਕਰੋ ਨਾਰ ਇੱਕ ਕਾਲ ਹਮਾ ਕਾਜ ਹਮਾਰੇ
ਵੀ ਮੇਰੀ ਘਰਵਾਲੀ ਪਤਨੀ ਇੱਕ ਮੇਰਾ ਤੂੰ ਆ ਕੰਮ ਕਰ
ਇੱਕ ਤਿਰਿਆ ਕਾਰਜ ਮੁਰ ਮੁਰ ਕੀ ਜਾਹੋ
ਇਹ ਵੀ ਮੇਰੀ ਘਰਵਾਲੀ ਇੱਕ ਮੇਰਾ ਕੰਮ ਹੈ ਹੁਣੇ ਛੇਤੀ ਦੇ ਕੇ ਤੂੰ ਕਰ
ਮੱਖਣੀ ਕਾਢ ਧਾਮ ਤੇ ਦੀਜਾ ਹੋ
ਭਾਵੇਂ ਹਨੇਰਾ ਹੀ ਹੈ ਪਰ ਕਹਿੰਦੇ ਘਰ ਦੇ ਵਿੱਚੋਂ ਮੈਨੂੰ ਤੂੰ ਮੱਖਣ ਜਾ ਕੱਢ ਕੇ ਦੇ ਹੁਣੇ
ਜਾਤ ਕਹਿਓ ਤਹ ਤ੍ਰੇ ਮੈਂ ਨਾਹੀ
ਇਸਤਰੀ ਨੇ ਕਿਹਾ ਵੀ ਮੈਂ ਤਾਂ ਨਹੀਂ ਜਾਂਦੀ ਇਸ ਵੇਲੇ ਘਰ ਵਿੱਚ
ਫੇਰ ਅੰਧੇਰ ਡਰੋਂ ਮਨ ਮਾਹੀ
ਹਾਂ ਮੈਨੂੰ ਮੈਂ ਤਾਂ ਹਨੇਰਾ ਜਾ ਬਹੁਤ ਸੰਘਣਾ ਦੇ ਕੇ ਮਨ ਵਿੱਚ ਡਰਦੀ ਹਾਂ
ਡੋਗਰ ਕਹਾ ਲਗਤ ਦੁੱਖ ਮੋਕਾਓ
ਹਾਂ ਡੋਗਰ ਗੈਂਡੇ ਖਾਣ ਕਰਨ ਲੱਗਿਆ ਵੀ ਇਹ ਗੱਲ ਸੁਣ ਕੇ ਮੈਨੂੰ ਬੜਾ ਦੁੱਖ ਲੱਗਦਾ
ਭੁੱਲ ਗਯੋ ਵਹ ਦਿਨ ਤ੍ਰੇ ਤੋ ਕਹੋ
ਕਹਿੰਦੇ ਆ ਸਾਲ ਹੋ ਗਿਆ ਉਹ ਦਿਨ ਤੈਨੂੰ ਘਰ ਵਾਲੀਏ ਭੁੱਲ ਭੁਲਾ ਗਿਆ
ਨਦੀ ਪੈਰ ਕਰ ਪਾਰ ਪਰਾਈ
ਜਦੋਂ ਨਦੀ ਚਰ ਕੇ ਤੂੰ ਪਾਰ ਲੰਘ ਕੇ ਗਈ ਸੀ
ਚਾਰ ਬਿਹਾਏ ਬਹੁਰ ਘਰ ਆਈ
ਉਹ ਜਿਹੜਾ ਬਾਗੀ ਬੂਗੀ ਜਾਏ ਉਹਦੇ ਨਾਲ ਜਦੋਂ ਕੁੱਖੇ ਖਾ ਕੇ ਤੇ ਫਿਰ ਉਹਨੂੰ ਰੋੜ ਕੇ ਆ ਗਈ ਸੀ ਉਦੋਂ ਤਾਂ ਤੈਨੂੰ ਹਨੇਰਾ ਦਿਸਿਆ ਨੀ
ਚਮਕ ਉੱਠੀ ਜਬ ਬਚਨ ਉਚਾਰੇ
ਜਦੋਂ ਜੈਨ ਖਾਂ ਡੋਗਰ ਨੇ ਇਹੋ ਜਿਹੇ ਬਚਨ ਸੱਚੇ ਕਹਿ ਤੇ ਫਿਰ ਬਸ ਚਮਕ ਉੱਠੀ ਗੁੱਸਾ ਚੜ ਗਿਆ
ਮੋਰ ਭੇਦ ਇਨ ਸਕਲ ਨਿਹਾਰੇ
ਇਹ ਤਾਂ ਮੇਰੇ ਘਰ ਵਾਲੇ ਨੇ ਮੇਰਾ ਸਾਰਾ ਭੇਦ ਜਾਣ ਲਿਆ ਵੇਖ ਲਿਆ ਨੂੰ ਪਤਾ ਲੱਗਿਆ ਮੇਰੇ ਛਲ ਫਰੇਬ ਦਾ ਪਖੰਡ ਦਾ
ਤਾਂ ਤੇ ਅਬ ਹੀ ਆਹ ਸੰਘਾਰੋ
ਫੇਰ ਕੀ ਖਿਆਲ ਕੀਤਾ ਵੀ ਹੁਣ ਉਹਨੂੰ ਕੜਾ ਛੇੜਨਾ ਇਹਨੂੰ ਹੁਣੇ ਮੈਂ ਮਾਰ ਮੁਕਾਵਾਂ
ਮਾਰ ਚੋਰ ਇਹ ਗਏ ਉਚਾਰੂ
ਮਗਰੋਂ ਮੈਂ ਕਿਉਂ ਕਹਿ ਲਾਂਗੇ ਵੀ ਘਰੇ ਚੋਰ ਆਏ ਸੀ ਮੱਝਾਂ ਚਰਾਉਣ, ਉਹ ਮੇਰੇ ਮਾਲਕ ਨੂੰ ਮਾਰ ਕੇ ਚਲੇ ਗਏ।
ਦੋਹਰਾ ਪੈਠ ਅੰਧੇਰੇ ਧਾਮ ਮਹਿ,
ਕਿਉਂ ਕਹਿੰਦੇ ਹਨੇਰੇ ਘਰ ਦੇ ਵਿੱਚ ਵੜ ਕੇ
ਕਾਢ ਲਈ ਘਰਵਾਰ।
ਜਿਹੜੀ ਘਰ ਵਾਲੀ ਹੈ ਨਾ ਆਪਣੇ ਮਾਲਕ ਨੂੰ ਮਾਰਨ ਵਾਸਤੇ ਤਲਵਾਰ ਖਿਚਲੀ ਇਸਨੇ।
ਨਿਜ ਪਤ ਪੈ ਹੱਥ ਕਹਿ ਨਿਮਿਤ,
ਵੀ ਆਪਣੇ ਪਤੀ ਨੂੰ ਅੱਜ ਮੈਂ ਛੱਡਣਾ ਨਹੀਂ ਇਸ ਵਾਸਤੇ।
ਕਰੇ ਪਚਾਸਿਕ ਵਾਰ,
ਹਨੇਰੇ ਵਿੱਚ ਇੱਕ ਨੀ ਦੋ ਨੀ ਚਾਰ ਨੀ 50 ਵਾਰ ਮਾਰੇ, 50 ਵਾਰੀ ਕਿਰਪਾਨ ਚਲਾਈ ਇਸਨੇ।
ਨਿਰਖ ਚਮਕ ਤਰ ਵਾਰ ਕੀ,
ਹੁਣ ਜਿਹੜਾ ਉਹ ਗੈਂਡੇ ਖਾਂ ਡੋਗਰ ਸੀ ਉਹ ਚਤ ਚੁਸ ਸੀ, ਉਹਨੇ ਤਲਵਾਰ ਚਮਕ ਦੀ ਵੇਖ ਕੇ
ਦੁਰਿਆ ਮਹਿ ਖਤਾਰ ਜਾ,
ਆ ਜਿੱਥੇ ਗੁਆ ਮੁੱਝਾਂ ਜੀਆਂ ਬੰਨੀਆਂ ਸੀ ਉਹਨਾਂ ਵਿੱਚ ਜਾਓ ਛੁਪਿਆ ਹੈ।
ਤਨਕ ਨਾ ਬ੍ਰਿਣ ਲਾਗਨ ਦਈ,
ਗੱਲ ਕੀ ਆਪਣੇ ਸਰੀਰ ਤੇ ਪੂਰਾ ਮਾਤਰ ਵੀ ਉਹਨੇ ਕੋਈ ਜ਼ਖਮ ਬਾਹਰ ਨਹੀਂ ਲੱਗਣ ਦਿੱਤਾ ਹੈ।
ਇਹ ਛਲ ਗਇਓ ਬਚਾ,
ਇਸ ਤਰ੍ਹਾਂ ਢੰਗ ਤਰੀਕਾ ਜਾ ਕਰਕੇ ਆਪਣੇ ਆਪ ਨੂੰ ਬਚਾ ਗਿਆ।
ਪੈਰ ਨਦੀ ਗਈ ਮਿੱਤਰ ਕੋ,
ਹਾਂ ਇਸ ਤਰ੍ਹਾਂ ਕਹਿੰਦੇ ਜਿਵੇਂ ਕਹਿੰਦੇ ਨਦੀ ਤੋਂ ਪਾਰ ਲੰਘ ਕੇ ਗਈ ਸੀ।
ਆਈ ਤਹੀ ਬਹਾ,
ਹਾਂ ਇਸੇ ਤਰ੍ਹਾਂ ਕਹਿੰਦੇ ਰੋੜ ਕੇ ਫਿਰ ਉਹਨੂੰ ਵਾਪਸ ਆ ਗਈ ਸੀ।
ਨਿਜ ਪਤ ਕੋ ਘਾਇਲ ਕੀਆ,
ਹਾਂ ਆਪਣੇ ਪਤੀ ਨੂੰ ਮਾਰ ਤਾਂ ਨਹੀਂ ਸਕੀ ਹੈ ਪਰ ਜ਼ਖਮੀ ਮੀਟਾ ਨੇ ਮਾੜਾ ਮੋਟਾ ਕਰ ਦਿੱਤਾ ਹੈ।
ਨੈਕ ਨ ਰਹੀ ਲਜਾ,
ਵੇਖ ਲੋ ਕਹਿੰਦੇ ਇਹੋ ਜਿਹੀ ਭਲੀ ਮਾਣਸ ਹੈ ਫਿਰ ਵੀ ਮਾੜਾ ਮੋਟਾ ਨੂੰ ਕੋਈ ਸ਼ਰਮ ਨਹੀਂ ਹੈ, ਇੱਜ਼ਤ ਦੀ ਆਪਣੀ ਕੋਈ ਵਿਚਾਰ ਨਹੀਂ ਰਹੀ, ਇੱਥੇ ਤੱਕ ਪਹੁੰਚ ਗਈ ਵੀ ਮਾਲਕ ਨੂੰ ਵੀ ਮਾਰਨਾ ਚਾਹੀਦੀ ਹੈ।
ਇਤ ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 36ਵੋਂ ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ।
ਆਏ 36ਵਾਂ ਪ੍ਰਸੰਗ ਸਮਾਪਤ ਹੋਇਆ, ਅੱਗੇ ਪ੍ਰਸੰਗ ਹੋਰ ਚੱਲਦਾ।
ਦੋਹਰਾ ਨਰ ਚਰਿੱਤਰ ਨ੍ਰਿਪ ਕੇ ਨਿਕਟ,
ਆਏ ਜਿਹੜਾ ਪੁਰਸ਼ ਦਾ ਚਰਿੱਤਰ ਰਾਜੇ ਦੇ ਕੋਲ,
ਮੰਤਰੀ ਕਹਾ ਵਿਚਾਰ,
ਜਿਹੜਾ ਉਹਦਾ ਵਜ਼ੀਰ ਉਹਨੇ ਵਿਚਾਰ ਕੇ ਕਿਹਾ।
ਤਬੈ ਕਥਾ 36ਵੀਂ,
ਜਦੋਂ ਕਹਿੰਦੇ 36ਵੀਂ ਜਿਹੜੀ ਕਥਾ ਹੈ
ਇਹ ਵਿਦ ਕਹੀ ਸੁਧਾਰ,
ਸੁਧਾਰ ਕੇ ਇਸ ਤਰ੍ਹਾਂ ਅਗਲੀ ਕਥਾ ਵੀ ਸੁਣਾਤੀ ਨਾਲ ਹੀ।
ਤਵਨ ਤਿਰਿਆ ਕੋ ਤੁਰਤ ਹੀ,
ਕਹਿੰਦੇ ਉਹ ਜਿਹੜੀ ਘਰ ਵਾਲੀ ਇਸਤਰੀ ਸੀ ਉਹਨੂੰ ਬੜੀ ਛੇਤੀ
ਡੋਗਰ ਘਾਉ ਉਬਾਰ,
ਜਿਹੜਾ ਗੈਂਡੇ ਖਾਂ ਡੋਗਰ ਸੀ ਜਿਹਨੂੰ ਮਾਰਨ ਵਾਸਤੇ ਘਰ ਵਾਲੀ ਨੇ 50 ਵਾਰੀ ਬਾਹਰ ਚਲਾਏ ਸੀ ਉਹ ਤੋਂ ਬਚਾ ਕਰ ਲਿਆ ਗਊਆਂ ਮੱਝਾਂ ਵਿੱਚ ਲੁੱਕ ਕੇ।
ਤਾਹੇ ਤੁਰਤ ਮਾਰਤ ਭਇਓ,
ਅਖੀਰੀ ਵੇਖਿਆ ਵੀ ਇੱਕ ਦਿਨ ਮੈਨੂੰ ਮਾਰ ਦੇਵੇਗੀ, ਇਹਦਾ ਵੀ ਫਾਹਾ ਵਢਿਆ ਜਾਏ। ਕਹਿੰਦੇ ਉਹਨੇ ਫਿਰ ਮਾਰ ਦਿੱਤਾ ਉਸਨੂੰ।
ਕਰੇ ਰਸਰੀਆ ਡਾਰ,
ਗਲ ਵਿੱਚ ਰੱਸੀ ਜੀ ਫਾਹੀ ਜੀ ਪਾ ਕੇ ਫਿਰ ਘਰਵਾਲੀ ਦਾ ਫਾਹਾ ਜਾ ਵੜਤ ਹੈ, ਉਹ ਜਿਹੜਾ ਵੇਖੇ ਬੇਈਮਾਨ ਉਹਦਾ ਵੀ ਫਾਹਾ ਵਢਿਆ ਜਾਣੀ, ਜਿਹਦੇ ਘਰ ਦੇ ਵਿੱਚ ਉਹਦਾ ਪਾਲਣ ਪੋਸ਼ਣ ਹੋ ਰਿਹਾ, ਉਹ ਹੁਣ ਜਿਹੜਾ ਜਿਹਦਾ ਘਰ ਵਾਲੇ ਤੋਂ ਕੋਈ ਖਾ ਪੀ ਰਿਹਾ ਉਹ ਮਾਲਕ ਸਮਝੋ ਪਿਓ ਦੇ ਸਮਾਨ ਹੈ, ਜਿਹੜੀ ਉਹਦੀ ਘਰ ਵਾਲੀ ਹੈ ਮਾਤਾ ਸਮਾਨ ਹੈ। ਉਹਨੇ ਆ ਮੰਦ ਕਰਮ ਕੀਤਾ ਕੁਝ ਨਹੀਂ ਦੇਖਿਆ, ਉਹਦਾ ਕੀਤੀ ਦਾ ਫਲ ਉਹਨੂੰ ਮਿਲਿਆ ਹੈ, ਇਹਨੇ ਕੋਈ ਘਰ ਵਾਲੇ ਦੇ ਸੰਬੰਧ ਵਿੱਚ ਨਹੀਂ ਸੋਚਿਆ ਵੀ ਮੈਨੂੰ ਕੀ ਕਰਨਗੇ ਲੋਕ, ਇਹ ਉਹਦਾ ਫਲ ਫਿਰ ਵੀ ਮਿਲਣਾ ਹੀ ਸੀ ਛਲ ਫਰੇਬ ਦਾ, ਇਹਦੀ ਵੀ ਕਮੌਤ ਹੋ ਗਈ ਹੈ।
ਵਾ ਰਸੀਆ ਕਹਿ ਸ਼ਾਨ ਕਹਿ,
ਕਹਿੰਦੇ ਉਹ ਜਿਸ ਰੱਸੀ ਦੇ ਨਾਲ ਪਹਿਲਾਂ ਫਾਹੀ ਦਿੱਤੀ ਸੀ ਇਹਨੂੰ ਚਿਰਾ ਮਾਰਿਆ ਸੀ, ਫਿਰ ਕਹਿੰਦੇ ਉਹ ਰੱਸੀ ਜੀ ਦੇ ਨਾਲ ਛੱਤ ਦੇ ਨਾਲ
ਬੰਧ ਇਸ ਬਰੇ ਬਣਾ,
ਬਣਾ ਸਵਾਰ ਕੇ ਛੱਤ ਨਾਲ ਕਹਿੰਦੇ ਇਹਨੂੰ ਬੰਨ ਦਿੱਤਾ ਲਟਕਾ ਦਿੱਤਾ ਇਹੋ ਜੀ ਨੂੰ ਭਲੀ ਮਾਣਸ ਨੂੰ।
ਆਪ ਊਚ ਕੂਕਤ ਭਇਓ,
ਫਿਰ ਆਪ ਵੀ ਕਹਿੰਦੇ ਆਪਣਾ ਬਚਾਅ ਮਾਰ ਕਰਨ ਵਾਸਤੇ ਫਿਰ ਇਹਨੇ ਹੋਰ ਸ਼ਰਜਾ ਕੀਤਾ, ਉੱਚੀ ਉੱਚੀ ਚਾਂਗਰਾ ਮਾਰਨ ਲੱਗ ਪਿਆ।
ਲੋਕਾਂ ਸਭ ਨੂੰ ਸੁਣਾ,
ਲੋਕਾਂ ਸਾਰਿਆਂ ਨੂੰ ਆਂਢ ਗੁਆਂਢ ਦਿਆਂ ਨੂੰ ਸੁਣਾ ਕੇ
ਚੌਪਈ ਸਭ ਲੋਗਨ ਕਹਿ ਧਾਮ ਬੁਲਾਇਓ,
ਸਾਰੇ ਲੋਕਾਂ ਨੂੰ ਕੂਕਾ ਮਾਰ ਮਾਰ ਕੇ ਘਰੇ ਬੁਲਾ ਲਿਆ,
ਨਿਜ ਦੇਹੀ ਕੋ ਘਾਵ ਦਿਖਾਇਓ,
ਆਪਣੇ ਸਰੀਰ ਤੇ ਜਿਹੜਾ ਬਾਰ ਜਾ ਲੱਗਿਆ ਜ਼ਖਮ ਜਾ ਲੱਗਿਆ ਉਹ ਦਿਖਾਇਆ ਉਸ ਗੈਂਡੇ ਖਾਂ ਨੇ,
ਪੁੰਨ ਤਿੰਨ ਕੋ ਲੈ ਨਾਰ ਦਿਖਾਈ,
ਉਦੋਂ ਬਾਅਦ ਜਿਹੜੀ ਘਰ ਵਾਲੀ ਸੀ ਉਹ ਕਹਿੰਦੇ ਲੋਕਾਂ ਨੂੰ ਨਾਲ ਲੈ ਕੇ ਦਿਖਾਈ,
ਰੋਏ ਕੂਕ ਉੱਚੇ ਕਰ ਮਾਰੀ,
ਹੁਣ ਕੀਤੀ ਦਾ ਫਲ ਤਾਂ ਆਪੇ ਹੀ ਭੁਗਤਾਇਆ ਸੀ ਨਾ, ਫਿਰ ਉਹ ਵੀ ਉੱਚੀ ਦੇ ਕੇ ਕੂਕ ਮਾਰ ਕੇ ਤੇ ਉਹ ਰੋਂਦਿਆਂ ਹੋਇਆ ਸੁਣਾਇਆ,
ਜਬ ਮੋਰੇ ਤ੍ਰੇ ਘਾਵ ਨਿਹਾਰਿਓ,
ਇਹ ਜਦੋਂ ਮੇਰੇ ਘਰ ਵਾਲੀ ਨੇ ਮੇਰੇ ਹਾਲ ਕਹਿੰਦੇ ਜ਼ਖਮ ਜਾ ਵੇਖਿਆ ਫਟ ਜਾ ਦੇਖਿਆ,
ਅੱਜ ਕੋ ਸੋਚ ਚਿਤ ਮਾਂਜ ਵਿਚਾਰਿਓ,
ਇਹਨੇ ਆਪਣੇ ਚਿਤ ਵਿੱਚ ਬਹੁਤ ਸ਼ੋਕ ਜਾ ਵਿਚਾਰ ਕੇ ਕੀਤਾ ਉਸਨੇ,
ਭੇਦ ਪਾਏ ਦੀ ਮੋਹ ਕਹਿ ਹਟਾਰੀ,
ਕਹਿੰਦੇ ਇਸ ਤਰ੍ਹਾਂ ਸਾਰੀ ਗੱਲ ਦਾ ਭੇਦ ਪਾ ਕੇ ਮੈਨੂੰ ਤਾਂ ਪਰੇ ਪਾਸੇ ਟਾਲਤਾ ਹਟਾਤਾ,
ਲੈ ਪਾਸੀ ਪਰ ਲੋਕ ਬਿਹਾਰੀ,
ਕਹਿੰਦੇ ਮੇਰੇ ਪਿੱਛੇ ਕਹਿੰਦੇ ਫਾਹੀ ਲੈ ਕੇ ਕਹਿੰਦੇ ਸੁਰਗ ਲੋਕ ਨੂੰ ਚਲੀ ਗਈ ਹੈ,
ਦੋਹਰਾ ਦੂਧ ਦੋਹਤ ਕਟਿਆ ਨਿਮਿਤ,
ਮੈਂ ਕਹਿੰਦੇ ਆਪਣੀ ਜਿਹੜੀ ਕੱਟੀ ਉਹਦੇ ਨਿਮਿਤ ਦੁੱਧ ਚੋਰਿਆ ਸੀ,
ਮਹਿਕੀ ਮਾਰਿਸ ਮੋਹ,
ਮੈਨੂੰ ਕਹਿੰਦੇ ਆ ਮਜ ਨੇ ਮਾਰਨਾ ਕੀਤਾ,
ਘਾਵ ਭਯੋ ਭਯੋ ਤਲ ਵਾਤਰ ਵਾਰ,
ਕਹਿੰਦੇ ਉਹ ਇਸ ਤਰ੍ਹਾਂ ਦੁੱਧ ਚੋਰਿਆ ਦੇ ਮੇਰੇ ਉੱਪਰ ਵੀ ਤਲਵਾਰ ਦਾ ਵਾਰ ਹੋ ਗਿਆ ਸੀ,
ਕਹਾ ਬਤਾਊ
ਵੇ ਤੁਹਾਨੂੰ ਕੀ ਦੱਸਾਂ,
ਚੌਪਈ ਆਪ ਆਛੋ ਤੇ ਕਫਨ ਬਣਾਈਏ,
ਪਰ ਹੁਣ ਇਹ ਹੈ ਵੀ ਇਹ ਘਰ ਵਾਲੀ ਤਾਂ ਚੜਾਈ ਕਰ ਗਈ, ਇਹਦੇ ਵਾਸਤੇ ਚੰਗਾ ਵਧੀਆ ਢੰਗ ਦਾ ਕਫਨ ਖਫਨ ਬਣਾਉਣਾ ਚਾਹੀਏ ਆਪਾਂ,
ਭਲੀ ਭਾਂਤ ਭੂ ਖੋਦ ਗਡਾਈਏ,
ਕਹਿੰਦੇ ਚੰਗੀ ਤਾਂ ਧਰਤੀ ਵੀ ਡੂੰਘਾ ਖੋਦ ਨੱਟੋ ਆ ਜਾ ਪੁੱਟ ਕੇ ਇਹਨੂੰ ਬਾਬਾ ਹੁਣ ਗੜ ਗੜਾ ਦਈਏ,
ਹਾਹੂ ਵਿਆਹ ਅਵਰ ਨਹਿ ਕਰ ਹੋ,
ਜਿਹੜਾ ਗੈਂਡੇ ਖਾਂ ਡੋਗਰ ਹੈ ਫਿਰ ਕਹਿੰਦਾ ਵੀ ਹੁਣ ਮੇਰੇ ਘਰ ਵਾਲੀ ਤਾਂ ਚੜਾਈ ਕਰ ਗਈ, ਮੈਂ ਪਰਣ ਕਰਨਾ ਵੀ ਮੈਂ ਆਪਣਾ ਹੁਣ ਦੂਸਰਾ ਵਿਆਹ ਨਹੀਂ ਕਰਾਵਾਂਗਾ,
ਬਿਰਹਿ ਲਾਗ ਕੇ ਬਰ ਹੋ,
ਕਹਿੰਦੇ ਜਿਹੜੀ ਮੇਰੀ ਘਰ ਵਾਲੀ ਮਰ ਗਈ ਇਹਦੇ ਵਿਛੋੜੇ ਵਿੱਚ ਹੀ ਮੈਂ ਜੁੜ ਕੇ ਸੜ ਜਾਵਾਂਗਾ,
ਦੋਹਰਾ ਲੋਗਨ ਸਭਨ ਬੁਲਾਏ ਕੇ,
ਹਾਂ ਦੇਖ ਲੋ ਗੈਂਡੇ ਖਾਂ ਲੋਗਨ ਨੇ ਸਾਰੇ ਲੋਕਾਂ ਨੂੰ ਬੁਲਾ
ਆਛੋ ਕਫਨ ਬਣਾ,
ਚੰਗਾ ਵਧੀਆ ਕਫਨ ਜਾ ਬਣਾਇਆ,
ਦੁਰਾਚਾਰਨੀ ਨਾਰ ਕਹਿ,
ਵੀਰੀ ਜਿਹੜੀ ਭੈੜੇ ਕੰਮ ਕਰਨ ਵਾਲੀ ਆਪਣੀ ਘਰ ਵਾਲੀ
ਇਹ ਵਿਧ ਦੀਆ ਦਬਾ,
ਇਸ ਤਰ੍ਹਾਂ ਉਹਨੂੰ ਕੀਤੀ ਦਾ ਫਲ ਭੁਗਤਾ ਦਿੱਤਾ ਹੈ, ਇਸ ਤਰ੍ਹਾਂ ਉਹ ਕੀ ਕਰ ਰਹੀ ਸੀ ਅੱਗੇ ਤੇ ਇੱਧਰ ਇਹ ਕੀ ਕਰ ਰਿਹਾ ਸੀ, ਵੀਰੀ ਫਿਰ ਇਹੋ ਜਿਹੀ ਦਫਾ ਤਾਂ ਬਟਣੀ ਸੀ ਉਹਨੇ, ਜਾਣੀ ਜਿਹੜਾ ਕੋਈ ਛਲ ਫਰੇਬ ਕਰਦਾ ਆਪਣੇ ਮਾਲਕ ਨਾਲ, ਜਿਹੜੀ ਕੋਈ ਇਸਤਰੀ ਕਰਦੀ ਉਹਦਾ ਸ਼ਰਟ ਫਿਰ ਇਹੀ ਮਾੜਾ ਹੈ, ਇਸ ਕਰਕੇ ਜਾਣੀ ਸਤਰਕ ਹੈ ਵੀ ਛਲ ਫਰੇਬ ਖੰਡ ਨਾ ਕਰਨਾ ਚਾਹੀਏ, ਨਹੀਂ ਤਾਂ ਕਮੋਤੇ ਮਰੀਜ਼ ਹੈ, ਇਸ ਤੋਂ ਇਹ ਸਿੱਖਿਆ ਲੈਣੀ ਹੈ ਅਸੀਂ।
ਇਤਿ ਸ੍ਰੀ ਚਰਿੱਤਰ ਪਖਿਆਨੇ ਪੁਰਖ ਚਰਿੱਤਰੇ ਮੰਤਰੀ ਭੂਪ ਸੰਵਾਦੇ 37ਵੋਂ ਚਰਿੱਤਰ ਸਮਾਪਤ, ਮਸਤ ਸੁਭ ਮਸਤ ਅਫਜੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ਼, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਰ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਜੇ ਧਾਰਾ ਆਧਾਰ, ਹੇ ਠਾਕੁਰ ਹੋਂ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਈ, नानक दीजै नाम दान रखो हिय प्रभु आए प्रभु शरणागति कृपा निध दियार एक अखर हर मन वसत नानक होत निहाल वाहिगुरु नाम जहाजे है जड़े सो तरे पार जो सरदा कर सेव दे कृपारे उतारन हार जो सरदा कर सेव दे कृपारे उतारन हार।